And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਅਤੇ ਨੀਟ ਇਮੀਗ੍ਰੇਸ਼ਨ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ ਜੇ ਤੁਹਾਡਾ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਅਗਲੇ 6 ਮਹੀਨਿਆਂ ਦੇ ਵਿੱਚ ਐਕਸਪਾਇਰ ਹੋਣ ਵਾਲਾ ਹੈ ਜਾਂ ਆਲਰੇਡੀ ਐਕਸਪਾਇਰ ਹੋਣ ਦੀ ਕਗਾਰ 'ਤੇ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਅੱਜ ਹੀ ਨੀਟ ਇਮੀਗ੍ਰੇਸ਼ਨ ਨਾਲ ਗੱਲ ਕਰੋ। ਇਹ ਤੁਹਾਡੀ ਸਿਚੁਏਸ਼ਨ ਨੂੰ ਸਮਝ ਕੇ ਬੈਸਟ ਸੋਲਿਊਸ਼ਨ ਲੱਭਦੇ ਨੇ ਅਤੇ ਤੁਹਾਡਾ ਸਟੇਟਸ ਰੀਸਟੋਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਨੇ। ਜੇ ਸਟੂਡੈਂਟਸ ਨੇ PR ਫਾਈਲ ਕਰਨੀ ਹੈ, ਵਿਜ਼ਿਟਰਸ ਨੇ ਵਰਕ ਪਰਮਿਟ ਲੈਣਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ, ਜਾਂ ਇੰਪਲੋਇਰਸ ਨੇ LMIA ਅਪਲਾਈ ਕਰਨੀ ਹੋਵੇ ਤਾਂ ਨੀਟ ਇਮੀਗ੍ਰੇਸ਼ਨ ਨਾਲ ਸੰਪਰਕ ਕਰੋ। ਇਹਨਾਂ ਦਾ ਆਫਿਸ ਯਾਰਕ ਸੈਂਟਰ ਦੇ ਵਿੱਚ ਹੈ, 12830 80th ਐਵਨਿਊ ਤੇ, ਯੂਨਿਟ ਨੰਬਰ 103। ਕਾਲ 604-547-7100, 604-547-7100, 604-547-7100। ਨੀਟ ਇਮੀਗ੍ਰੇਸ਼ਨ, ਜੈਸਾ ਨਾਮ ਵੈਸਾ ਕਾਮ, ਬਿਲਕੁਲ ਸਾਫ ਸੁਥਰਾ, 604-547-7100। ਡੋਨਲਡ ਟਰੰਪ ਕੱਲ੍ਹ ਲੰਘੇ, ਕੱਲ੍ਹ 80 ਵਰਿਆਂ ਦੇ ਹੋ ਗਏ ਨੇ ਅਤੇ ਟਰੰਪ ਨੇ ਆਪਣੇ ਜਨਮ ਦਿਨ ਵਾਲੇ ਦਿਨ ਇਸ ਗੱਲ ਦਾ ਖੁਲਾਸਾ ਕੀਤਾ, ਇਹ ਗੱਲ ਅਪਡੇਟ ਕੀਤੀ ਕਿ ਈਰਾਨ ਦੇ ਨਾਲ ਡੀਲ ਹੋ ਗਈ ਹੈ ਅਤੇ ਸਟ੍ਰੇਟ ਆਫ ਹਰਮੂਜ਼ ਸਾਰਿਆਂ ਵਾਸਤੇ ਖੁੱਲ੍ਹੇਗਾ। ਸ਼ਿਪਸ ਆਫ ਦਾ ਵਰਲਡ ਸਟਾਰਟ ਯੂਰ ਇੰਜਨਸ, ਲੈਟ ਦਾ ਆਇਲ ਫਲੋ, ਟਰੰਪ ਵੱਲੋਂ ਅਜਿਹੀ ਇੱਕ ਪੋਸਟ ਕੀਤੀ ਗਈ। ਉਸ ਤੋਂ ਬਾਅਦ ਫਿਰ ਪਹਿਲਾਂ ਕਾਲੀ ਕਾਲੀ ਦੇ ਵਿੱਚ ਆ ਪੋਸਟ ਕਰਤੀ, ਫਿਰ ਉਸ ਤੋਂ ਬਾਅਦ ਫੋਲੋ ਅਪ ਦੇ ਵਿੱਚ ਇਹ ਲਿਖਿਆ ਕਿ ਵੈਸੇ ਜਿਹੜਾ ਅਗਰੀਮੈਂਟ ਆ ਉਹ ਫਰਾਈਡੇ ਨੂੰ ਉਹਦੇ ਉੱਪਰ ਹਸਤਾਖਰ ਕੀਤੇ ਜਾਣਗੇ। ਡੀਟੇਲਸ ਅਜੇ ਬਹੁਤ ਘੱਟ ਨੇ ਜਿਹੜੀਆਂ ਕਿ ਬਾਹਰ ਆਈਆਂ ਨੇ, ਪਰ ਇਹ ਗੱਲ ਪੱਕੀ ਆ ਕਿ ਇਸ ਅਗਰੀਮੈਂਟ ਦੇ ਨਾਲ ਅਜੇ ਕੋਈ ਪੱਕਾ ਜਾਂ ਸਥਾਈ ਹੱਲ ਨਹੀਂ ਹੈ। ਸੋ ਇਮੀਡੀਏ ਇਹ ਕਹਿ ਲਓ ਵੀ ਇੱਕ ਸੀਜ਼ ਫਾਇਰ ਦਾ ਅਗਰੀਮੈਂਟ ਆ ਜਿਹਦੇ ਤਹਿਤ ਅਮਰੀਕਾ ਵੱਲੋਂ ਜਿਹੜੀ ਬਲੋਕੇਡ ਕੀਤੀ ਹੋਈ ਸੀ ਸਟੇਟ ਆਫ ਹਰਮੂਜ਼ ਦੀ, ਉਹਨੂੰ ਹਟਾਇਆ ਜਾਣਾ ਅਤੇ ਉਹ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ, ਵਿਦਇਨ 60 ਡੇਜ਼ ਆਫ ਸਾਈਨਿੰਗ ਦੀ ਅਗਰੀਮੈਂਟ, ਇਸ ਗੱਲ ਦਾ ਨਿਪਟਾਰਾ ਹੋਏਗਾ ਕਿ ਈਰਾਨ ਦੇ ਨਾਲ ਜੋ ਨਿਊਕਲੀਅਰ ਡੀਲ ਆ ਜਾਂ ਜੋ ਨਿਊਕਲੀਅਰ ਉਹਨਾਂ ਦੇ ਐਂਬੀਸ਼ਨਸ ਨੇ ਉਹਦੇ ਬਾਰੇ ਕੀ ਸਹਿਮਤੀ ਬਣਾਉਣੀ ਆ। ਹੁਣ ਕਈ ਐਕਸਪਰਟਸ ਦਾ ਇਹ ਕਹਿਣਾ ਕਿ ਬਰਾਕ ਓਬਾਮਾ ਨੇ ਜਿਹੜੀ ਈਰਾਨ ਨਿਊਕਲੀਅਰ ਡੀਲ ਕੀਤੀ ਸੀ ਉਹ 10-11 ਸਾਲ ਪਹਿਲਾਂ, ਉਹ ਈਰਾਨ ਨਿਊਕਲੀਅਰ ਡੀਲ ਫਾਈਨਲਾਈਜ਼ ਹੁੰਦਿਆਂ ਕਈ ਸਾਲ ਲੱਗ ਗਏ ਸੀ ਅਤੇ ਉਸ ਨਿਊਕਲੀਅਰ ਡੀਲ ਨੂੰ ਡੋਨਲਡ ਟਰੰਪ ਨੇ ਆਪਣੀ ਪਿਛਲੀ ਪ੍ਰੈਜੀਡੈਂਸੀ ਦੌਰਾਨ, ਆਪਣੀ ਪਹਿਲੀ ਟਰਮ ਦੇ ਵਿੱਚ ਯੂਨੀਲੈਟਰਲੀ ਇੱਕ ਪਾਸੜ ਤਰੀਕੇ ਨਾਲ ਕੈਂਸਲ ਕਰ ਦਿੱਤਾ ਸੀ। ਅਤੇ ਜਿਹੜੀ ਡੀਲ ਪਹਿਲਾਂ ਕਈ ਸਾਲਾਂ ਤੋਂ ਬਾਅਦ, ਗੱਲਬਾਤ ਤੋਂ ਬਾਅਦ, ਬੈਕ ਐਂਡ ਫੋਰਥ ਤੋਂ ਬਾਅਦ ਫਾਈਨਲਾਈਜ਼ ਹੋਈ ਸੀ, ਕੀ ਸੱਚਮੁੱਚ ਹੁਣ ਉਹ 60 ਦਿਨਾਂ ਦੇ ਅੰਦਰ ਅੰਦਰ ਫਾਈਨਲਾਈਜ਼ ਹੋ ਸਕਦੀ ਆ? ਸੋ ਈਰਾਨ ਵਾਲੇ ਪਾਸਿਓਂ ਇਹ ਵੀ ਕਿਹਾ ਜਾ ਰਿਹਾ ਕਿ ਅਜੇ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੀ ਹੈ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਤੁਸੀਂ ਕੋਈ ਇਹ ਨਾ ਸਮਝੋ ਕਿ ਪੱਕਾ ਅਗਰੀਮੈਂਟ ਹੋ ਗਿਆ। ਉਹਨਾਂ ਨੇ ਇਹ ਗੱਲਾਂ ਮੁੜ ਤੋਂ ਦੁਹਰਾਈਆਂ ਨੇ ਕਿ ਜਿਹੜੀਆਂ ਸਾਡੀਆਂ ਰੈੱਡ ਲਾਈਨਸ ਨੇ ਈਰਾਨ ਦੀਆਂ ਉਹ ਅਜੇ ਵੀ ਉਸ ਤਰ੍ਹਾਂ ਬਰਕਰਾਰ ਨੇ ਕਿ ਜੇ ਕਿਤੇ ਲੈਬਨਾਨ ਵਾਲੇ ਪਾਸੇ ਕੋਈ ਹਮਲਾ ਹੁੰਦਾ ਜਾਂ ਕਿਤੇ ਕੋਈ ਵੀ ਇਸ ਤਰ੍ਹਾਂ ਦੇ ਕੋਈ ਕਦਮ ਚੁੱਕੇ ਜਾਂਦੇ ਨੇ ਅਮਰੀਕਾ ਵੱਲੋਂ ਅਤੇ ਫਿਰ ਦੁਬਾਰਾ ਤੋਂ ਜਿਹੜੀ ਸਥਿਤੀ ਆ ਉਹ ਲੜਾਈ ਵਾਲੇ ਪਾਸੇ ਨੂੰ ਜਾ ਸਕਦੀ ਆ। ਗੱਲ ਟਰੰਪ ਨੇ ਵੀ ਇਹੀ ਕਹੀ ਆ। ਟਰੰਪ ਦਾ ਇਹ ਕਹਿਣਾ ਕਿ ਜੇ 60 ਦਿਨਾਂ ਦੇ ਅੰਦਰ ਅੰਦਰ ਡੀਲ ਨਹੀਂ ਹੁੰਦੀ ਤਾਂ ਫਿਰ ਅਸੀਂ ਈਰਾਨ ਦੇ ਨਿਊਕਲੀਅਰ ਐਂਬੀਸ਼ਨਸ ਨੂੰ ਲੈ ਕੇ, ਕਿ ਜੇ ਵਿਦਇਨ 60 ਡੇਜ਼ ਕੋਈ ਸਹਿਮਤੀ ਨਹੀਂ ਬਣਦੀ ਤਾਂ ਫਿਰ ਅਟੈਕਸ ਦੁਬਾਰਾ ਰਿਜ਼ਿਊਮ ਹੋ ਸਕਦੇ ਨੇ। ਵੈਸੇ ਸਾਰਿਆਂ ਦਾ ਇਹ ਮੰਨਣਾ ਹੈ ਕਿ ਜਿਹੜਾ ਇਹ ਜੇ ਸ਼ੁੱਕਰਵਾਰ ਨੂੰ ਇਹ ਸਾਈਨਿੰਗ ਹੋ ਕੇ ਜਿਹੜੀ ਪੀਸ ਡੀਲ ਆ ਉਹ ਲਾਗੂ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਫਿਰ ਉਹ ਤੋਂ ਮਗਰੋਂ ਜੇ 60 ਦਿਨ ਦੇ ਵਿੱਚ ਕੋਈ ਗੱਲ ਨੇਪਰੇ ਨਹੀਂ ਵੀ ਚੜ੍ਹਦੀ ਤਾਂ ਫਿਰ ਉਹਨੂੰ ਐਕਸਟੈਂਡ ਹੀ ਕੀਤਾ ਜਾਏਗਾ ਅੱਗੇ ਡੈਡਲਾਈਨ ਨੂੰ। ਵੈਸੇ ਜਿਹੜੀ ਇਹ ਕੱਲ੍ਹ ਅਨਾਊਂਸਮੈਂਟ ਹੈ, ਇੱਥੇ ਇਹ ਵੀ ਮੈਨਸ਼ਨ ਕਰਨਾ ਜ਼ਰੂਰੀ ਆ ਕਿ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਜਿਹੜੀ ਪੀਸ ਡੀਲ ਹੈ ਉਹ ਹੋ ਗਈ ਆ ਅਤੇ ਲੈਬਨਾਨ ਵਾਲਾ ਇਲਾਕਾ ਵੀ ਉਸਦਾ ਹਿੱਸਾ ਹੈ। ਇਜ਼ਰਾਈਲ ਆਲਰੇਡੀ ਇਸ ਗੱਲ ਪ੍ਰਤੀ ਆਪਣੀ ਜਿਹੜੀ ਮੁਖਾਲਫਤ ਆ ਉਹ ਆਪਣੇ ਤਰੀਕੇ ਨਾਲ ਉਹਦਾ ਇਜ਼ਹਾਰ ਕਰ ਰਹੇ ਨੇ, ਪਰ ਅੱਗੇ ਚੱਲ ਕੇ ਇਹਦੇ ਬਾਰੇ ਚਲੋ ਹੋਰ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਪਰ ਇੱਕ ਇਹ ਬੜੀ ਰਾਹਤ ਵਾਲੀ ਖਬਰ ਆ, ਦੁਨੀਆ ਭਰ ਦੇ ਵਿੱਚੋਂ ਜਿੰਨੇ ਵੀ ਲੀਡਰਸ ਨੇ ਸਾਰਿਆਂ ਨੇ ਇਸ ਗੱਲ ਦਾ ਸਵਾਗਤ ਕੀਤਾ ਕਿ ਦੁਨੀਆ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਇਕੋਨਮੀ ਦੇ ਉੱਪਰ ਜਿਹੜਾ ਭਾਰ ਪਿਆ ਸੀ ਇਸ ਮਿਡਲ ਈਸਟ ਦੇ ਟੈਨਸ਼ਨ ਕਰਕੇ, ਇਹ ਡੀਲ ਅਤੇ ਇਹ ਪੀਸ ਡੀਲ ਹੋਣ ਦੇ ਨਾਲ ਉਹ ਜਿਹੜਾ ਵਰਲਡ ਇਕੋਨਮੀ ਉੱਪਰਲਾ ਸਟ੍ਰੈਸ ਆ ਉਹ ਹਟੇਗਾ। ਅਤੇ ਇਹ ਨਾ ਭੁੱਲੀਏ, ਇਹ ਕਿਸੇ ਤੋਂ ਇੱਕ ਇਹ ਗੱਲ ਨੋ, ਇਟਸ ਨੋਟ ਲੋਸਟ ਔਨ ਐਨੀਬਡੀ ਕਿ ਵਰਲਡ ਇਕੋਨਮੀ ਦਾ ਸਟ੍ਰੈਸ ਲੋਕਾਂ ਵਾਸਤੇ ਵੀ ਸਟ੍ਰੈਸ ਦੇ ਵਿੱਚ ਤਬਦੀਲ ਹੋ ਰਿਹਾ, ਸਾਡੇ ਤੁਹਾਡੇ ਵਾਸਤੇ, ਸਾਡੇ ਤੁਹਾਡੇ ਕੰਮਾਂ ਵਾਸਤੇ, ਜੋਬਸ ਵਾਸਤੇ, ਉਹ ਇੱਕ ਬਹੁਤ ਇੱਕ ਸਮੱਸਿਆਤਮਕ ਪਹਿਲੂ ਆ। ਸੋ ਜੋ ਹੁਣ ਵਰਲਡ ਇਕੋਨਮੀ ਥੋੜ੍ਹੀ ਜਿਹੀ ਇਸ ਸਟ੍ਰੈਸ 'ਚੋਂ ਉੱਭਰਦੀ ਆ, ਤਾਂ ਜਿਹੜੀਆਂ ਆਰਥਿਕਤਾਵਾਂ ਨੇ, ਜੋਬ ਸਿਚੁਏਸ਼ਨ ਆ, ਉਹ ਵੀ ਹੋਪਫੁਲੀ ਬਿਹਤਰ ਹੋਏਗੀ। ਅੱਛਾ, ਇਹਦੇ ਵਿੱਚ ਨਾ ਪਿਛਲੇ ਦਿਨੀ ਖਬਰ ਇੱਕ ਇਹ ਵੀ ਆਈ ਸੀ, ਅੱਗੇ ਲੇਟਰ ਔਨ ਚੱਲ ਕੇ ਇਹਦੇ ਬਾਰੇ ਹੋਰ ਪੂਰੀ ਡਿਟੇਲ 'ਚ ਗੱਲ ਵੀ ਕਰਾਂਗੇ, ਕਿ UAE ਨੇ ਤਕਰੀਬਨ $20 billion ਈਰਾਨ ਨੂੰ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਕੀਤੇ ਨੇ, ਤਾਂ ਕਿ ਈਰਾਨ ਵੱਲੋਂ ਜਦੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ ਸੀ ਕਿ UAE ਦੇ ਉੱਪਰ ਹਮਲਾ ਨਾ ਕੀਤਾ ਜਾਵੇ, ਅਤੇ ਉਹ 20 billion ਦੇ ਵਿੱਚੋਂ 3 billion ਆਲਰੇਡੀ ਰਿਲੀਜ਼ ਕੀਤਾ ਜਾ ਚੁੱਕਾ। ਰੋਇਟਰਸ ਦੀ ਰਿਪੋਰਟ ਸੀ ਇਹ ਪਿਛਲੇ ਦਿਨਾਂ ਦੀ ਕਿ 10 to $20 billion ਦਾ ਉਹਨਾਂ ਨੇ ਜ਼ਿਕਰ ਕੀਤਾ ਸੀ। UAE ਨੇ ਇਸ ਗੱਲ ਨੂੰ ਡਿਨਾਈ ਕੀਤਾ, ਪਰ ਤੁਹਾਨੂੰ ਇਹ ਯਾਦ ਹੋਏਗਾ ਪਿਛਲੇ ਦਿਨੀ ਜਦੋਂ ਈਰਾਨ ਨੇ ਜਵਾਬੀ ਕਾਰਵਾਈ ਕੀਤੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਐਸਕਲੇਟ ਹੋ ਗਿਆ ਸੀ ਮਾਮਲਾ, ਤਾਂ ਉਹਨਾਂ ਨੇ UAE ਦੇ ਉੱਪਰ ਹਮਲਾ ਨਹੀਂ ਸੀ ਕੀਤਾ ਦੁਬਾਰਾ। ਉਹ ਜਿਹੜੇ ਹਮਲੇ ਸੀਗੇ ਉਹ ਕੁਵੈਤ ਦੇ ਉੱਪਰ, ਜੋਰਡਨ ਦੇ ਉੱਪਰ, ਅਤੇ ਜਿਹੜੇ ਹੋਰ ਕੁਝ ਥਾਵਾਂ ਨੇ ਜਿੱਥੇ ਅਮੈਰੀਕਨ ਬੇਸਿਸ ਨੇ, ਉੱਥੇ ਹਮਲੇ ਕੀਤੇ ਸੀ ਈਰਾਨ ਨੇ, UAE ਵੱਲ ਹਮਲਾ ਨਹੀਂ ਸੀ ਕੀਤਾ। ਸੋ ਕਈਆਂ ਦਾ ਤਾਂ ਇਹ ਮੰਨਣਾ ਕਿ ਇਸ ਪੂਰੇ ਦੇ ਪੂਰੇ ਕੌਨਫਲਿਕਟ ਦੇ ਵਿੱਚੋਂ ਕੀਤਾ ਕੀ ਆ ਟਰੰਪ ਨੇ, ਕਿ ਪਹਿਲਾਂ ਜਿਹੜਾ ਇੱਕ ਸਿਸਟਮ ਪ੍ਰੋਪਰਲੀ ਐਸਟੈਬਲਿਸ਼ ਸੀਗਾ ਉਹ ਖਰਾਬ ਕਰ ਲਿਆ, ਅਤੇ ਹੁਣ ਦੁਬਾਰਾ ਤੋਂ ਉਹੀ ਚੀਜ਼ ਰੀਸਟੋਰ ਕਰਨ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਪਿਛਲੇ ਸਮੇਂ ਤੋਂ ਲੱਗਿਆ ਹੋਇਆ। ਸਟ੍ਰੇਟ ਆਫ ਹੋਰਮੂਜ਼ ਇੱਦਾਂ ਥੋੜ੍ਹੇ ਪਹਿਲਾਂ ਤੋਂ ਹੀ ਬੰਦ ਸੀ, ਉਹ ਤਾਂ ਜਦੋਂ ਇਹ ਵਾਰ ਸ਼ੁਰੂ ਹੋਈ ਉਸ ਤੋਂ ਬਾਅਦ ਹੀ ਬੰਦ ਹੋਇਆ, ਜਿਹਦੇ ਕਰਕੇ ਤੇਲ ਦੀਆਂ ਕੀਮਤਾਂ ਵਧੀਆਂ, ਇਨਫਲੇਸ਼ਨ ਵਾਲੀ ਜਿਹੜੀ ਸਥਿਤੀ ਹੈ ਉਹ ਹੋਰ ਗੰਭੀਰ ਹੋ ਗਈ ਸਾਰੇ ਪਾਸੇ, ਅਤੇ ਹੁਣ ਦੁਬਾਰਾ ਤੋਂ ਸਟ੍ਰੇਟ ਆਫ ਹੋਰਮੂਜ਼ ਨੂੰ ਖੋਲ੍ਹ ਦੇਣਾ ਇੱਕ ਉਪਲਬਧੀ ਵਜੋਂ ਦਿਖਾਇਆ ਜਾ ਰਿਹਾ, ਵੀ ਇਹ ਤਾਂ ਬੰਦ ਹੀ ਇਸੇ ਕਰਕੇ ਹੋਇਆ ਸੀ ਕਿਉਂਕਿ ਜਦੋਂ 28 February ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਅਟੈਕ ਕਰਤਾ ਸੀ। ਅਤੇ ਦੂਜੀ ਗੱਲ ਕਿ ਇਸ ਸਭ ਦੇ ਵਿੱਚੋਂ ਈਰਾਨ ਅਤੇ ਈਰਾਨ ਦਾ ਦੇਖੋ ਨੁਕਸਾਨ ਭਾਵੇਂ ਇਨਫਰਾਸਟ੍ਰਕਚਰ ਦਾ ਬਹੁਤ ਹੋਇਆ, ਮੌਤਾਂ ਵੀ ਹੋਈਆਂ ਨੇ ਉੱਥੇ, ਪਰ ਇਹਨਾਂ 3 months ਦੇ ਵਿੱਚ ਈਰਾਨ ਦੀ ਜਿਹੜੀ ਉਸ ਰੀਜਨ ਦੇ ਵਿੱਚ ਪੈਠ ਸੀ ਉਹਨੂੰ ਹੋਰ ਐਸਟੈਬਲਿਸ਼ ਕਰਤਾ, ਸਗੋਂ ਅਮਰੀਕਾ ਨੇ ਉਹਨੂੰ ਘਟਾਇਆ ਨਹੀਂ ਆ। ਸੋ ਜਿਹੜੀ ਰੀਜਨਲ ਪਾਵਰ ਵਜੋਂ ਈਰਾਨ ਦੀ ਜੋ ਰੈਪੂਟੇਸ਼ਨ ਸੀ ਉਹ ਸਗੋਂ ਇਸ ਪੂਰੇ ਕੌਨਫਲਿਕਟ ਦੇ ਵਿੱਚੋਂ ਹੋਰ ਮਜ਼ਬੂਤ ਹੀ ਹੋਈ ਹੈ, ਘਟੀ ਨਹੀਂ ਆ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਵਟਸਐਪ 'ਤੇ ਵੀ ਤੁਹਾਡੇ ਕਈ ਸੁਨੇਹੇ ਨੇ, ਤੁਸੀਂ ਵੀ ਦੱਸਿਓ ਤੁਹਾਡਾ ਇਹਦੇ ਬਾਰੇ, ਤੁਹਾਡਾ ਕੀ ਐਨਾਲਿਸਿਸ ਆ। ਹਾਂ, ਇੱਕ ਸਨੀ ਜੀ ਦਾ ਮੈਸੇਜ ਹੈ, ਕਹਿੰਦੇ ਵਾਈਟ ਹਾਊਸ ਦੇ ਬਾਹਰ ਕੱਲ੍ਹ UFC ਦਾ ਮੁਕਾਬਲਾ ਵੀ ਤਾਂ ਕਰਾਇਆ ਨਾ ਵਾਈਟ ਹਾਊਸ ਦੇ ਲੋਨਸ 'ਤੇ, ਔਰ ਨਾਮ ਉਹਨੂੰ ਦਿੱਤਾ Freedom 250 ਫਾਈਟ UFC ਦੀ, ਕਿਉਂਕਿ ਅਮਰੀਕਾ ਦੇ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਨੂੰ ਐਤਕੀ 4 July ਨੂੰ 250 ਹੋ ਜਾਣੇ ਨੇ ਨਾ, 1776 ਦੇ ਵਿੱਚ ਡੈਕਲਰੇਸ਼ਨ ਆਫ ਇੰਡੀਪੈਂਡੈਂਸ 'ਤੇ ਹਸਤਾਖਰ ਕੀਤੇ ਗਏ ਸੀ, ਅਤੇ ਉਹਦਾ 250 ਮਨਾਇਆ ਜਾ ਰਿਹਾ ਅਮਰੀਕਾ 'ਚ। ਵੈਸੇ ਲੰਘੇ ਕੱਲ੍ਹ ਅਮਰੀਕਾ 'ਚ ਫਲੈਗ ਡੇ ਵੀ ਸੀ, ਪਰ ਟਰੰਪ ਦਾ ਜਨਮ ਦਿਨ ਵੀ ਸੀ, ਅਤੇ ਟਰੰਪ ਵੱਲੋਂ ਵਾਈਟ ਹਾਊਸ ਦੇ ਲੋਨਸ 'ਤੇ UFC ਦੀ ਉਹ ਫਾਈਟ ਕਰਵਾਉਣੀ, ਉਹਦੇ ਪਿੱਛੇ ਕਾਰਨ ਇਹੋ ਮੰਨਿਆ ਜਾਂਦਾ ਵੀ ਟਰੰਪ ਨੇ ਆਪਣਾ ਜਨਮਦਿਨ ਮਨਾਉਣਾ ਸੀ, ਇਹਦੇ ਕਰਕੇ ਟਰੰਪ ਵੱਲੋਂ ਕੱਲ੍ਹ ਦੇ ਦਿਨ ਯੈਸਟਰਡੇ ਇਹ ਸਭ ਕੁਝ ਕੀਤਾ ਗਿਆ। ਅਤੇ ਟਰੰਪ ਦਾ ਕਿਉਂਕਿ ਕੱਲ੍ਹ ਜਨਮਦਿਨ ਸੀ, UFC ਦੀ ਫਾਈਟ ਵਾਈਟ ਹਾਊਸ ਦੇ ਵਿੱਚ ਰੱਖੀ ਸੀ, ਉਹਦੇ ਕਰਕੇ ਹੀ G7 ਸਮਿਟ ਵੀ ਇੱਕ ਦਿਨ ਅੱਗੇ ਪਾਉਣਾ ਪਿਆ। G7 ਸਮਿਟ ਜਿਹੜਾ ਕਿ ਫਰਾਂਸ ਦੇ ਵਿੱਚ ਆ, ਅਤੇ 15 to 17 March, ਵੈਸੇ ਇਹ 14 to 16 ਹੋਣਾ ਸੀ। ਅਤੇ G7 ਸਮਿਟ ਦੇ ਵਿੱਚ ਹੁਣ ਦੁਨੀਆ ਭਰ ਦੇ ਜਿਹੜੇ 7 ਮੁਲਕਾਂ ਦੇ ਲੀਡਰਸ ਨੇ, G7 ਮੁਲਕਾਂ ਦੇ, ਉਹ ਪਹੁੰਚ ਰਹੇ ਨੇ। ਪ੍ਰਧਾਨ ਮੰਤਰੀ ਮਾਰਕ ਕਾਰਨੀ ਉੱਥੇ ਗਏ ਨੇ, ਅਤੇ ਮਾਰਕ ਕਾਰਨੀ ਨੇ ਉੱਥੋਂ ਇਹ ਗੱਲ ਆਖੀ ਆ ਫਰਾਂਸ ਤੋਂ ਕਿ ਗੱਲਬਾਤ ਤਾਂ ਦੇਖੋ ਅਸੀਂ ਕਰਾਂਗੇ ਡੋਨਲਡ ਟਰੰਪ ਇੱਥੇ ਜਦੋਂ ਆਉਣਗੇ, ਪਰ ਉਹਨਾਂ ਕਿਹਾ ਵੀ ਟੈਰਿਫਸ ਬਾਰੇ ਗੱਲਬਾਤ ਨਹੀਂ ਹੋਏਗੀ ਡੋਨਲਡ ਟਰੰਪ ਨਾਲ G7 ਸਮਿਟ 'ਤੇ। ਸੋ ਦੇਖਦੇ ਹਾਂ ਉੱਥੋਂ ਹੋਰ ਕਿਹੜੀਆਂ ਕਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ, ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਆ ਗਈ ਸੀ ਕਿ ਜਿਹੜੀਆਂ ਵੀ ਕੋਈ ਮੇਨ ਗੱਲਾਂ G7 ਸਮਿਟ 'ਚ ਹੋਣੀਆਂ ਨੇ ਉਹ ਉਦੋਂ ਹੋਣਗੀਆਂ ਜਦੋਂ ਡੋਨਲਡ ਟਰੰਪ ਉਸ ਕਮਰੇ ਦੇ ਵਿੱਚ ਮੌਜੂਦ ਨਹੀਂ ਹੋਣਗੇ, ਕਿਉਂਕਿ ਜਿਹੜੇ ਬਾਕੀ ਦੇ ਮੁਲਕ ਨੇ ਉਹ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਸ ਤੋਂ ਸਾਰੇ ਹੀ ਇਸ ਵੇਲੇ ਤੰਗ ਪਰੇਸ਼ਾਨ ਨੇ, ਅਤੇ ਟਰੰਪ ਦੇ ਸਾਹਮਣੇ ਟੈਰਿਫਸ ਬਾਰੇ ਜਾਂ ਟੈਰਿਫਸ ਨਾਲ ਨਜਿੱਠਣ ਲਈ ਕਿਹੜੀ ਨੀਤੀ ਅਪਣਾਈ ਜਾਣੀ ਆ, ਉਹਦੇ ਬਾਰੇ ਕੋਈ ਬਹੁਤੀ ਗੱਲ ਟਰੰਪ ਮੂਹਰੇ ਤਾਂ ਸ਼ਾਇਦ ਹੋ ਨਾ ਸਕੇ। ਸੋ ਇਸ ਕਰਕੇ ਇਹਨੂੰ ਕਈ ਜਣਾਂ ਦਾ ਇਹ ਵੀ ਕਹਿਣਾ ਕਿ G7 ਸਮਿਟ ਨਹੀਂ, ਇਹਨੂੰ G6 ਸਮਿਟ ਲੈ ਕੇ ਹੀ ਚੱਲੋ, ਕਿ ਅਮਰੀਕਾ ਤੋਂ ਇਲਾਵਾ ਜਿਹੜੇ ਬਾਕੀ ਦੇ 6 ਮੁਲਕ ਨੇ ਉਹ ਸਿਰ ਜੋੜ ਕੇ ਬੈਠਣਗੇ ਕਿ ਅਮਰੀਕਾ ਦੀ ਟਰੇਡ ਪੋਲਿਸੀ ਦਾ ਮੁਕਾਬਲਾ ਕਰਨਾ ਤਾਂ ਕਰਨਾ ਕਿਵੇਂ ਆ। ਅਤੇ ਇਹਦੇ 'ਚ ਇੱਕ ਗੱਲ ਹੋਰ ਇੰਪੋਰਟੈਂਟ ਜੋੜ ਦਈਏ, G7 ਸਮਿਟ ਹੋ ਰਿਹਾ ਦੇਖੋ ਫਰਾਂਸ ਦੇ ਵਿੱਚ, ਮੇਜ਼ਬਾਨੀ ਉਹਨਾਂ ਕੋਲ ਆ, ਟਰੰਪ ਵੀ ਉੱਥੇ ਜਾਣਗੇ। ਟਰੰਪ ਨੇ ਧਮਕੀ ਦਿੱਤੀ ਆ ਕਿ ਉਹ ਫਰਾਂਸ ਦੀ ਜਿਹੜੀ ਵਾਈਨ ਆ, ਫਰੈਂਚ ਵਾਈਨ ਆ, ਉਹਦੇ ਉੱਪਰ ਟੈਰਿਫ ਲਗਾਉਣਗੇ ਜੇ ਫਰਾਂਸ ਵੱਲੋਂ ਜਿਹੜੀਆਂ ਕੁਝ ਟਰੰਪ ਦੀਆਂ ਟਰੇਡ ਵਾਲੀਆਂ ਗੱਲਾਂ ਨੇ ਜਿਹਨਾਂ ਦੀ ਜੋ ਨਹੀਂ ਮੰਨੀਆਂ ਜਾਂਦੀਆਂ। ਅਤੇ ਜਿਹੜੇ ਫਰੈਂਚ ਪ੍ਰੈਜ਼ੀਡੈਂਟ ਨੇ ਮੈਨੂਅਲ ਮੈਕਰੋਨ, ਉਹਨਾਂ ਨੇ ਇੱਕ ਅਮੈਰੀਕਨ ਚੈਨਲ ਦੇ ਨਾਲ ਇੰਟਰਵਿਊ ਦੇ ਵਿੱਚ ਕਹਿਤਾ, ਕਹਿੰਦੇ ਵੀ ਅਸੀਂ ਤਾਂ ਆਪਣੀ ਜਿਹੜੀ ਪੋਲਿਸੀ ਆ ਸੇਮ ਹੀ ਰੱਖਾਂਗੇ, ਜਿਹੜਾ ਡਿਜੀਟਲ ਸਰਵਿਸ ਟੈਕਸ ਆ DST ਉਹ 'ਤੇ ਪੇ ਚੜਿਆ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਾਲ ਕੈਨੇਡਾ ਨੇ ਡਿਜੀਟਲ ਸਰਵਿਸ ਟੈਕਸ ਹਟਾ ਦਿੱਤਾ ਸੀ ਟਰੰਪ ਨੂੰ ਖੁਸ਼ ਕਰਨ ਵਾਸਤੇ। ਟਰੰਪ ਨੇ ਸਾਰੀ ਗੱਲਬਾਤ ਰੋਕਤੀ ਸੀ ਟੈਰਿਫਸ ਨੂੰ ਲੈ ਕੇ, ਜਿਹੜੀ ਨੈਗੋਸੀਏਸ਼ਨ ਸੀ, ਅਤੇ ਫਿਰ ਕੈਨੇਡਾ ਨੇ ਇੱਕ ਕਨਸੈਸ਼ਨ ਵਜੋਂ ਡਿਜੀਟਲ ਸਰਵਿਸ ਟੈਕਸ ਉਹ ਹਟਾ ਦਿੱਤਾ ਸੀ, ਜਿਹੜਾ ਕਿ ਉਹ ਨੈੱਟਫਲਿਕਸ ਦੇ ਉੱਪਰ ਇੱਕ ਟੈਕਸ ਲੱਗਦਾ ਸੀ ਅਤੇ ਉਹਦੇ ਉੱਪਰ ਹੋਰ ਜਿਹੜੀਆਂ ਇੱਦਾਂ ਦੀਆਂ ਡਿਜੀਟਲ ਸੇਵਾਵਾਂ ਨੇ, ਫੇਸਬੁੱਕ ਦੀ ਮਾਰਕੀਟ ਪਲੇਸ ਉੱਪਰ ਵੀ ਕਿਹਾ ਜਾਂਦਾ ਸੀ ਉਹ ਟੈਕਸ ਲੱਗ ਜਾਣਾ। ਅਤੇ ਟਰੰਪ ਨੇ ਕੈਨੇਡਾ ਤੋਂ ਤਾਂ ਗੱਲ ਮਨਵਾ ਲਈ, ਇਸੇ ਤਰ੍ਹਾਂ ਦੀ ਉਹ ਗੱਲ ਮਨਵਾਉਣਾ ਚਾਹੁੰਦੇ ਸੀ ਫਰਾਂਸ ਤੋਂ ਵੀ। ਅਤੇ ਫਰਾਂਸ ਦੇ ਰਾਸ਼ਟਰਪਤੀ ਨੇ ਕਹਿ ਦਿੱਤਾ ਵੀ ਅਸੀਂ DST ਨਹੀਂ ਹਟਾਉਣਾ, ਡਿਜੀਟਲ ਸਰਵਿਸ ਟੈਕਸ ਨਹੀਂ ਹਟਾਵਾਂਗੇ ਜੇ ਟਰੰਪ ਨੇ ਫਰੈਂਚ ਵਾਈਨ 'ਤੇ ਲਾਉਣਾ 100% ਟੈਰਿਫ ਲਾ ਲੈਣ। ਕਹਿੰਦੇ ਉਹਨਾਂ ਨੇ ਇਹ ਗੱਲ ਆਖੀ ਆ ਅਮੈਰੀਕਨ ਮੀਡੀਆ ਨਾਲ ਇੰਟਰਵਿਊ 'ਚ ਇਮੈਨੁਅਲ ਮੈਕਰੋਨ ਨੇ, ਵੀ ਅਸੀਂ ਤਾਂ DST ਹਟਾਉਣਾ ਨਹੀਂ, ਵੀ ਫਿਰ ਸਾਨੂੰ ਲੱਗਦਾ ਵੀ ਟਰੰਪ ਨੂੰ ਸਾਡੀ ਵਾਈਨ 'ਤੇ 100% ਟੈਰਿਫ ਲਾਉਣਾ ਹੀ ਪਏਗਾ। ਸੋ ਇਹ ਸਭ ਕੁਝ ਉਦੋਂ ਕਿਹਾ ਗਿਆ ਜਦੋਂ G7 ਸਮਿਟ ਵਾਸਤੇ ਟਰੰਪ ਨੇ ਉੱਥੇ ਇਮੈਨੁਅਲ ਮੈਕਰੋਨ ਦੇ ਆਨਾਮੋ ਸਾਹਮਣੇ ਹੋਣਾ ਵੀ ਆ। ਟਰੰਪ ਅਤੇ ਇਮੈਨੁਅਲ ਮੈਕਰੋਨ ਦੀ ਇਸ ਕਰਕੇ ਵੀ ਆਈ ਥਿੰਕ ਥੋੜ੍ਹੀ ਨਿੱਜੀ ਰੰਜਿਸ਼ਾਂ ਇਸ ਕਰਕੇ ਵੀ ਨੇ ਕਿਉਂਕਿ ਟਰੰਪ ਆਪਣੇ ਬੜਬੋਲੇ ਸੁਭਾਅ ਅਤੇ ਕਈ ਵਾਰੀ ਜਿਹੜੀਆਂ ਕੁਝ ਗੱਲਾਂ ਕਰਦੇ ਨੇ ਨਾ, ਉਹਨਾਂ ਨੇ ਇਮੈਨੁਅਲ ਮੈਕਰੋਨ ਦੀ ਪਤਨੀ ਬਾਰੇ ਅਤੇ ਇਮੈਨੁਅਲ ਮੈਕਰੋਨ ਦੇ ਜਿਹੜੇ ਉਹਨਾਂ ਦੇ ਹੋਰ ਨਿੱਜੀ ਉਹਨਾਂ ਦੀ ਇੱਕ ਜੋ ਮੈਰਿਟਲ ਸਿਚੁਏਸ਼ਨ ਆ ਉਹਦੇ ਬਾਰੇ ਵੀ ਕੁਝ ਗਲਤ ਟਿੱਪਣੀਆਂ ਕੀਤੀਆਂ ਨੇ ਟਰੰਪ ਨੇ, ਜੋ ਸ਼ੋਭਾ ਨਹੀਂ ਦਿੰਦੀਆਂ ਕਿਸੇ ਨੂੰ ਵੀ, ਮੋਰ ਸੋ ਕਿਸੇ ਮੁਲਕ ਦੇ ਪ੍ਰੈਜ਼ੀਡੈਂਟ ਨੂੰ। ਸੋ ਇਸ ਕਰਕੇ ਵੀ ਮੈਨੂੰ ਲੱਗਦਾ ਕਿ ਇਮੈਨੁਅਲ ਮੈਕਰੋਨ ਟਰੰਪ ਤੋਂ ਥੋੜ੍ਹੇ ਜ਼ਿਆਦਾ ਖਿੱਚਦੇ ਨੇ, ਜ਼ਿਆਦਾ ਚੜ੍ਹਦੇ ਨੇ। ਅਤੇ ਜਿਸ ਤਰ੍ਹਾਂ ਉਹਨਾਂ ਨੇ ਅੱਜ ਟਿੱਚਰ ਜੀ ਕਰਕੇ ਇੰਟਰਵਿਊ 'ਚ ਆਖਿਆ ਨਾ ਕਿ ਸ਼ਾਇਦ ਫਿਰ ਉਹਨਾਂ ਨੂੰ ਲਾਉਣਾ ਹੀ ਪੈਣਾ ਟੈਰਿਫ ਸਾਡੀ ਵਾਈਨ 'ਤੇ, ਵੀ ਕੋਈ ਨਾ ਲਾ ਲੈਣ ਵੀ ਅਸੀਂ ਤਾਂ ਨਹੀਂ DST ਹਟਾਉਂਦੇ। ਪਰ ਇਹਦੇ ਨਾਲ ਸਵਾਲ ਇਹ ਜ਼ਰੂਰ ਬਣੇਗਾ ਕਿ DST ਜੇ ਫਰਾਂਸ ਦੇ ਰਾਸ਼ਟਰਪਤੀ ਹਟਾਉਣ ਵਾਸਤੇ ਰਾਜ਼ੀ ਨਹੀਂ ਤਾਂ ਕੈਨੇਡਾ ਨੇ ਪਿਛਲੇ ਸਾਲ DST ਕਿਉਂ ਹਟਾ ਦਿੱਤਾ ਸੀ, ਅਤੇ ਉਹਦੇ ਬਦਲੇ ਕੋਈ ਮਿਲਿਆ ਵੀ ਬਹੁਤਾ ਕੁਝ ਨਹੀਂ। USMCA ਦੀ ਜਿਹੜੀ ਨੈਗੋਸੀਏਸ਼ਨ ਆ, ਆ 1 ਜੁਲਾਈ ਦੇਖੋ ਫਟਾਫਟ ਆਈ ਜਾਂਦੀ ਆ, ਹੁਣ ਤਾਂ 15 ਦਿਨ ਹੀ ਰਹਿ ਗਏ ਆ। ਅਤੇ 1 ਜੁਲਾਈ ਤੋਂ ਪਹਿਲਾਂ ਅਮਰੀਕਾ ਨੇ ਮੈਕਸੀਕੋ ਦੇ ਨਾਲ ਤਾਂ ਮਲਟੀਪਲ ਮੀਟਿੰਗਸ ਕਰ ਲਈਆਂ ਨੇ, ਫੋਰਮਲ ਮੀਟਿੰਗਸ ਉਸ ਅਗਰੀਮੈਂਟ ਬਾਰੇ ਅੱਗੇ ਉਹਨੂੰ ਕਿਵੇਂ ਤੋਰਨਾ, ਪਰ ਕੈਨੇਡਾ ਦੇ ਨਾਲ ਅਜੇ ਕੋਈ ਫੋਰਮਲ ਮੀਟਿੰਗ ਤੱਕ ਨਹੀਂ ਕੀਤੀ ਗਈ ਆ। ਹਾਲਾਂਕਿ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਇਹ ਗੱਲ ਕਹਿ ਚੁੱਕੇ ਨੇ ਕਿ ਜਿਹੜੀ 1 ਜੁਲਾਈ ਵਾਲੀ ਡੈਡਲਾਈਨ ਹੈ ਉਹ ਮੋਸਟ ਲਾਈਕਲੀ ਉਹ ਤੋਂ ਅੱਗੇ ਹੀ ਗੱਲਬਾਤ ਚੱਲਦੀ ਰਹੇਗੀ, 1 ਜੁਲਾਈ ਵਾਲੀ ਡੈਡਲਾਈਨ ਤੱਕ ਗੱਲਬਾਤ ਨਿਪਟੇਗੀ ਨਹੀਂ। ਅਤੇ 1 ਜੁਲਾਈ ਜਦੋਂ ਆ ਗਈ ਫਿਰ ਹੋਣਾ ਇੱਦਾਂ ਨਹੀਂ ਹੈ ਵੀ ਐਗਰੀਮੈਂਟ ਕੈਂਸਲ ਹੋ ਜਾਏਗਾ। 1 ਜੁਲਾਈ ਤੋਂ ਬਾਅਦ ਇਹ ਐਗਰੀਮੈਂਟ ਜਿਹੜੀ ਇਹਦੀ ਇੱਕ ਆਟੋਮੈਟਿਕ ਰਿਨਿਊਅਲ ਆ ਉਹ 10 ਸਾਲਾਂ ਵਾਸਤੇ ਰਿਨਿਊ ਹੋ ਜਾਣਾ, ਪਰ ਉਹਦੇ ਵਿੱਚ ਹਰ ਸਾਲ ਰਿਵਿਊ ਹੋਏਗਾ। ਉਹ ਜਿਹੜੀ ਗਿੱਲੇ ਪੀਣ ਵਾਲੀ ਆਪਸ਼ਨ ਆਪਾਂ ਗੱਲ ਕਰਦੇ ਹਾਂ, 1 ਜੁਲਾਈ ਤੋਂ ਬਾਅਦ ਆਟੋਮੈਟਿਕਲੀ ਉਹ ਆਪਸ਼ਨ ਆ ਜਾਣੀ ਆ। ਸੋ ਦੇਖਦੇ ਹਾਂ ਫਰੀ ਟ੍ਰੇਡ ਅਗਰੀਮੈਂਟਸ ਦੇ ਵਿੱਚ ਆ ਕਿਹੜੇ ਮੋੜ ਕਿਹੜੇ ਆਉਂਦੇ ਨੇ। ਵਟਸਐਪ 'ਤੇ ਇੱਕ ਮੈਸੇਜ ਜਸਬੀਰ ਜੀ ਦਾ, ਉਹਨਾਂ ਦਾ ਕਹਿਣਾ ਜਸਬੀਰ ਮਾਹਲ ਜੀ ਕਿ ਟਰੰਪ ਸਾਹਿਬ ਦੂਜੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟਸ ਨਾਲ ਆਪਣੇ ਜ਼ਾਤੀ ਰਿਸ਼ਤੇ ਨੂੰ ਅਮਰੀਕਾ ਦੀ ਫੋਰਨ ਪੋਲਿਸੀ ਨਾਲ ਰਲ ਗੱਡ ਕਰ ਰਹੇ ਨੇ। ਇਹ ਬਿਲਕੁਲ ਸਹੀ ਟਿੱਪਣੀ ਆ, ਬਿਲਕੁਲ ਸਟੀਕ ਟਿੱਪਣੀ ਹੈ ਮਾਹਲ ਸਾਹਿਬ ਦੀ। ਵਟਸਐਪ 'ਤੇ ਕਾਫ਼ੀ ਹੋਰ ਪਹਿਲੂ ਨੇ ਜੀ ਜਿਹੜੇ ਵਟਸਐਪ 'ਤੇ ਕਈ ਸਾਡੇ ਸੁਣਨ ਵਾਲੇ ਮੈਸੇਜ ਕਰ ਰਹੇ ਆ। ਇੱਕ ਹੋਰ ਮੈਸੇਜ ਆ ਗੁਰਸ਼ਰਨ ਤੂਰ ਜੀ ਦਾ, ਕਹਿੰਦੇ ਡਿਸਪਾਈਟ ਹੈਵਿੰਗ ਟੂ ਰੀਸਕੈਜੂਅਲ ਦਾ G7 ਸਮਿਟ ਬਾਏ ਜਸਟ 1 ਡੇ, ਕ੍ਰਿਟਿਕਸ ਕੰਟੀਨਿਊ ਟੂ ਕਲੇਮ ਦੈਟ ਅਮੈਰੀਕਾ ਇਜ਼ ਸਟਰਗਲਿੰਗ ਔਰ ਇਨ ਅ ਵੀਕ ਪੋਜੀਸ਼ਨ। ਉਹ ਇਹ ਦੂਜਾ ਪਹਿਲੂ ਇਹਨਾਂ ਨੇ ਸ਼ੋਅ ਕੀਤਾ, ਇਹ ਵੀ ਇੰਪੋਰਟੈਂਟ ਦਿਲਚਸਪ ਪੁਆਇੰਟ ਆ ਤੂਰ ਸਾਹਿਬ ਦਾ। ਕਹਿੰਦੇ G7 ਸਮਿਟ ਤੁਹਾਨੂੰ ਇੱਕ ਦਿਨ ਇਸ ਕਰਕੇ ਟਾਲਣਾ ਪੈ ਗਿਆ, ਟਰੰਪ ਕਹਿੰਦੇ ਮੈਂ ਤਾਂ ਇੱਥੇ ਜੀ UFC ਦੀ ਫਾਈਟ ਕਰਾਉਣੀ ਹੈ ਆਪਣੇ ਵਾਈਟ ਹਾਊਸ ਦੇ ਲੋਨਸ 'ਤੇ, ਅਤੇ ਅਮਰੀਕਾ ਕਰਕੇ ਟਰੰਪ ਕਰਕੇ ਇੱਕ ਦਿਨ ਤੁਹਾਨੂੰ G7 ਸਮਿਟ ਡਿਲੇ ਕਰਨਾ ਪੈ ਜਾਂਦਾ। ਅਤੇ ਤੂਰ ਸਾਹਿਬ ਕਹਿੰਦੇ ਨੇ ਕਿ ਫਿਰ ਵੀ ਜਿਹੜੇ ਆਲੋਚਕ ਨੇ ਉਹਨਾਂ ਦਾ ਕਹਿਣਾ ਵੀ ਅਮਰੀਕਾ ਇਸ ਵੇਲੇ ਕਮਜ਼ੋਰ ਸਥਿਤੀ 'ਚ ਆ। ਕਹਿੰਦੇ ਦਾ ਯੂਨਾਈਟਿਡ ਸਟੇਟਸ ਕੰਟੀਨਿਊਜ਼ ਟੂ ਲੀਡ ਦਾ ਵਰਲਡ ਐਂਡ ਨਾਈਦਰ ਚਾਈਨਾ ਨੋਰ ਰਸ਼ੀਆ ਇਜ਼ ਐਨੀਵੇਅਰ ਕਲੋਜ਼ ਟੂ ਚੈਲੇਂਜਿੰਗ ਦਾ US ਸੁਪਰੀਮੇਸੀ। ਸੋ ਇਹ ਤੂਰ ਸਾਹਿਬ ਦਾ ਇਹ ਵੀ ਇੱਕ ਦਿਲਚਸਪ ਇੰਟਰਸਟਿੰਗ ਪੁਆਇੰਟ ਆ ਇਹ, ਵੀ ਇਹ ਸਾਰੀਆਂ ਗੱਲਾਂ ਦੇ ਵਿੱਚ ਕਿ ਅਮੈਰੀਕਨ ਹੈਜੀਮੋਨੀ ਹੁਣ ਟੁੱਟ ਰਹੀ ਆ ਅਤੇ ਉਹ ਹੁਣ ਗੱਲਬਾਤ ਰਹੀ ਨਹੀਂ, ਵਰਲਡ ਆਰਡਰ ਤਬਦੀਲ ਹੋ ਰਿਹਾ, ਕਿ ਹਕੀਕਤ ਅਜੇ ਵੀ ਇਹ ਹੈ ਕਿ ਦੁਨੀਆ ਦੀ ਵਾਗਡੋਰ ਅਮਰੀਕਾ ਦੇ ਹੱਥ ਵਿੱਚ ਆ ਅਜੇ ਵੀ ਕਾਫ਼ੀ ਹੱਦ ਤੱਕ। ਮੈਟਰੋ ਵੈਨਕੂਵਰ ਦੇ ਜਿਹੜੇ 700 ਤੋਂ ਵੀ ਵੱਧ ਆਊਟਸਾਈਡ ਵਰਕਰਸ ਨੇ ਅਤੇ ਜਿਹੜਾ ਬਾਕੀ ਸਾਰਾ ਨੋਨ ਅਸੈਂਸ਼ੀਅਲ ਸਟਾਫ ਹੈ, 700 ਜਣੇ ਨੇ, ਇਹ ਸਾਰੇ ਜਣੇ ਅੱਜ ਤੋਂ ਮੁਕੰਮਲ ਸਟ੍ਰਾਈਕ ਆਪਣੀ ਸ਼ੁਰੂ ਕਰ ਰਹੇ ਨੇ। ਹਾਲਾਂਕਿ ਜਿਹੜੇ ਡੈਜ਼ੀਗਨੇਟਿਡ ਅਸੈਂਸ਼ੀਅਲ ਸਰਵਿਸ ਦੀ ਕੈਟਾਗਰੀ 'ਚ ਆਉਂਦੇ ਨੇ ਉਹ ਆਪਣਾ ਕੰਮ ਜਾਰੀ ਰੱਖਣਗੇ, ਪਰ ਇਹ ਤੁਸੀਂ ਦੇਖ ਲਓ ਕਿ ਮੈਟਰੋ ਵੈਨਕੂਵਰ ਦੇ ਜਿਹੜੇ ਕਾਮੇ ਨੇ ਇਹ ਜਿਹੜੀਆਂ 20-21 ਮਿਊਨਿਸਪੈਲਿਟੀਜ਼ ਨੇ ਮੈਟਰੋ ਵੈਨਕੂਵਰ ਦਾ ਹਿੱਸਾ, ਉਹਨਾਂ ਦੇ ਵਿੱਚ ਡਰਿੰਕਿੰਗ ਵਾਟਰ, ਵੇਸਟ ਵਾਟਰ ਟਰੀਟਮੈਂਟ, ਏਅਰ ਕੁਆਲਿਟੀ ਦੀ ਨਿਗਰਾਨੀ ਅਤੇ ਜਿਹੜੇ ਹੋਰ ਕਈ ਇੰਪੋਰਟੈਂਟ ਜੋਬਸ ਨੇ ਉਹ ਹੀ ਕੰਮ ਕਰਦੇ ਨੇ। ਅਤੇ 700 ਵਰਕਰਸ ਨੇ ਅੱਜ ਆਪਣੀ ਮੁਕੰਮਲ ਸਟ੍ਰਾਈਕ ਸ਼ੁਰੂ ਕਰ ਦੇਣੀ ਹੈ, ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ 17 ਮਹੀਨੇ ਹੋ ਗਏ ਨੇ ਸਾਡਾ ਕੋਈ ਕੰਟਰੈਕਟ ਹੈ ਜਿਹੜਾ ਉਹ ਸਾਡੇ ਕੋਲ ਹੈ ਨਹੀਂ, ਅਤੇ ਨੈਗੋਸੀਏਸ਼ਨਸ ਕਿਸੇ ਵੀ ਤਣ ਪੱਤਣ ਲੱਗ ਨਹੀਂ ਰਹੀਆਂ। ਸੋ ਇਸ ਕਰਕੇ ਅੱਜ ਮੁਕੰਮਲ ਸਟ੍ਰਾਈਕ ਸ਼ੁਰੂ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਮੈਟਰੋ ਵੈਨਕੂਵਰ ਦੀ ਨਿਗਰਾਨੀ ਅਧੀਨ ਜਾਂ ਇਹਨਾਂ ਦੀ ਮੈਨੇਜਮੈਂਟ ਅਧੀਨ ਜਿਹੜੇ ਪਾਰਕਸ ਨੇ, ਰੀਜਨਲ ਪਾਰਕਸ ਨੇ, ਲੋਕਾਂ ਨੂੰ ਇਹ ਆਖਿਆ ਜਾ ਰਿਹਾ ਕਿ ਉਹਨਾਂ ਪਾਰਕਸ ਦੇ ਵਿੱਚ ਜਾਣ ਤੋਂ ਤੁਸੀਂ ਗੁਰੇਜ਼ ਕਰੋ, ਕਿਉਂਕਿ ਉਹਨਾਂ ਪਾਰਕਸ ਦੀ ਜਿਹੜੀ ਮੇਨਟੇਨੈਂਸ ਵਗੈਰਾ ਹੈ ਉਹ ਹੁਣ ਨਹੀਂ ਹੋ ਸਕੇਗੀ ਉਸ ਲੈਵਲ ਦੀ, ਬਿਕਾਜ਼ ਜਿਹੜੇ ਮੈਟਰੋ ਵੈਨਕੂਵਰ ਦੇ ਇਹ ਵਰਕਰਸ ਨੇ ਇਹ ਅੱਜ ਤੋਂ ਆਪਣੀ ਫੁੱਲ ਸਕੇਲ ਸਟ੍ਰਾਈਕ ਸ਼ੁਰੂ ਕਰ ਰਹੇ ਨੇ। ਪਰ ਜਿਹੜਾ ਪੀਣ ਵਾਲਾ ਪਾਣੀ ਆ, ਵੇਸਟ ਵਾਟਰ ਟਰੀਟਮੈਂਟ ਆ, ਇਹ ਜਿਹੜੇ ਕੰਮ ਨੇ, ਕਿਉਂਕਿ ਇਹ ਤਾਂ ਅਸੈਂਸ਼ੀਅਲ ਸੇਵਾਵਾਂ ਨੇ, ਜਿਹੜੇ ਵਰਕਰਸ ਇਹਨਾਂ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ ਉਹ ਕੰਮਕਾਜ ਜਾਰੀ ਰਹੇਗਾ। ਪਰ ਅਜੇ ਤੱਕ ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਸ ਦਾ, ਆਊਟਡੋਰ ਵਰਕਰਸ ਦਾ ਜਿਹੜਾ ਐਗਰੀਮੈਂਟ ਆ ਉਹ ਕਿਤੇ ਕਿਸੇ ਨਤੀਜੇ 'ਤੇ ਪਹੁੰਚ ਨਹੀਂ ਸਕਿਆ। ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ ਲਾਈਮਜ਼ਵੁੱਡ ਕਸਟਮ ਹੋਮਸ ਵਾਲੇ ਲਾਈਸੈਂਸ ਬਿਲਡਰਸ ਨੇ, ਜੋ 2, 5, 10 ਈਅਰ ਹੋਮ ਵਾਰੰਟੀ ਦੇ ਨਾਲ ਤੁਹਾਨੂੰ ਘਰ ਉਸਾਰ ਕੇ ਦੇਣਗੇ। ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹੀ ਡਿਲੀਵਰ ਹੋਏਗਾ। 20 ਸਾਲਾਂ ਦਾ ਐਕਸਪੀਰੀਅੰਸ ਹੈ। ਗਾਰਡਨ ਸਵੀਟ ਲੇਨਵੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੰਸਲਟੇਸ਼ਨ ਲਈ ਕੁਲਵੰਤ ਸੰਧੀ ਜੀ ਨੂੰ ਕਾਲ ਕਰੋ 6043069061, 604-306-9061, ਔਰ ਵਿਜ਼ਿਟ limeswoodhomes.com, ਦੈਟਸ limeswoodhomes.com। ਸਾਡੀ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ, ਕੈਨੇਡੀਅਨ ਇੰਡਸਟਰੀ ਮਿਨਿਸਟਰ, ਅੱਜ ਚਾਈਨਾ ਜਾ ਰਹੇ ਨੇ, ਚਾਈਨਾ ਪਹੁੰਚ ਚੁੱਕੇ ਨੇ, 4 ਦਿਨਾਂ ਦੇ ਦੌਰੇ 'ਤੇ ਨੇ ਉੱਥੇ। ਅਤੇ ਇਹਨਾਂ 4 ਦਿਨਾਂ ਦੇ ਵਿੱਚ ਮੈਲਨੀ ਜੋਲੀ ਵੱਲੋਂ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਣੀ ਆ। ਸੋ 4 ਦਿਨਾਂ ਦੇ ਵਿੱਚ 4 ਕੰਪਨੀਆਂ ਨਾਲ ਮਿਲਣਾ ਉਹਨਾਂ ਨੇ, BYD, ਸ਼ੇਰੀ, ਗੀਲੀ, ਮੈਂ ਹਮੇਸ਼ਾ ਕਨਫਿਊਜ਼ ਹੁੰਦਾ ਇਹਦੀ ਪ੍ਰੋਨਸੀਏਸ਼ਨ 'ਚ, ਗੀਲੀ ਆਈ ਥਿੰਕ। ਸੋ BYD, ਸ਼ੇਰੀ, ਗੀਲੀ ਐਂਡ ਸ਼ੈਂਘਾਈ ਲਾਂਚ ਆਟੋਮੋਟਿਵ ਟੈਕਨੋਲੋਜੀ, ਇਹਨਾਂ 4 ਕੰਪਨੀਆਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਣੀ ਆ। ਮੈਲਨੀ ਜੋਲੀ ਦਾ ਕਹਿਣਾ ਹੈ ਕਿ ਸ਼ੈਂਘਾਈ ਲਾਂਚ ਵਾਲਿਆਂ ਦੀ ਇੱਕ ਪ੍ਰਪੋਜ਼ਲ ਆ ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਕਿ ਜਿਹੜੀ ਬ੍ਰਿਟਿਸ਼ ਕੰਪਨੀ ਆ ਆਸਟਿਨ ਮੋਟਰ ਕੰਪਨੀ, ਉਹਦੇ ਨਾਲ ਰਲ ਕੇ ਕੈਨੇਡਾ ਦੇ ਵਿੱਚ ਵੀ ਉਹ ਕਾਰਾਂ ਮੈਨੂਫੈਕਚਰ ਕਰ ਸਕਦੇ ਨੇ। ਇਹ ਜਿਹੜੀ ਬ੍ਰਿਟਿਸ਼ ਕੰਪਨੀ ਆ ਆਸਟਿਨ ਮੋਟਰਸ, ਇਹ ਉਹੀ ਆ ਜਿਹੜੀ ਲੰਡਨ ਦੇ ਵਿੱਚ ਬੜੀਆਂ ਆਈਕੋਨਿਕ ਉਹ ਬਲੈਕ ਕੈਬਸ ਨਹੀਂ ਹੁੰਦੀਆਂ, ਕਾਲੇ ਰੰਗ ਦੀਆਂ ਟੈਕਸੀਆਂ, ਉਹ ਆਸਟਿਨ ਮੋਟਰਸ ਵੱਲੋਂ ਹੀ ਬਣਾਈਆਂ ਜਾਂਦੀਆਂ, ਬੜੇ ਲੰਮੇ ਸਮੇਂ ਤੱਕ ਇਹਨਾਂ ਨੇ ਬਣਾਈਆਂ ਸੀ। ਸੋ ਉਹ ਕੰਪਨੀ ਦੇ ਨਾਲ ਇੱਕ ਕਲੈਬੋਰੇਸ਼ਨ ਕਰਕੇ ਸ਼ੈਂਘਾਈ ਲਾਂਚ ਵਾਲਿਆਂ ਦੀ, ਇਹ ਸ਼ੈਂਘਾਈ ਲਾਂਚ ਆਟੋਮੋਟਿਵ ਟੈਕਨੋਲੋਜੀ ਵੀ ਕਾਰਾਂ ਬਣਾਉਣ ਵਾਲੀ ਕੰਪਨੀ ਹੈ ਇੱਕ ਚਾਈਨਾ ਦੀ, ਉਹਨਾਂ ਦੀ ਪ੍ਰਪੋਜ਼ਲ ਇਹ ਆ ਕਿ ਅਸੀਂ ਬ੍ਰਿਟਿਸ਼ ਆਟੋਮੇਕਰ ਨਾਲ ਲੜ ਕੇ ਕੈਨੇਡਾ ਦੇ ਵਿੱਚ ਪਲਾਂਟ ਲਾ ਲੈਂਦੇ ਹਾਂ। ਮੈਲਨੀ ਜੋਲੀ ਨੇ ਇਹ ਆਖਿਆ ਸੀ ਪਿਛਲੇ ਸਮੇਂ ਦੇ ਵਿੱਚ ਕਿ ਜੇ ਕਿਸੇ ਵੀ ਚਾਈਨੀਜ਼ ਕੰਪਨੀ ਨੇ ਕੈਨੇਡਾ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਸ਼ੁਰੂ ਕਰਨੀ ਆ ਅਤੇ ਉਹਨਾਂ ਵਾਸਤੇ 4 ਚੀਜ਼ਾਂ ਦੀਆਂ ਸ਼ਰਤਾਂ ਹੋਣਗੀਆਂ, ਉਹਨਾਂ ਨੂੰ 4 ਕੰਮ ਕਰਨੇ ਪੈਣੇ ਆ। ਇੱਕ ਤਾਂ ਇਹ ਕਿ ਜਿਹੜੀ ਵੀ ਕੋਈ ਇਨਵੈਸਟਮੈਂਟ ਹੋਏਗੀ ਉਹਦੇ ਵਿੱਚ ਕੋਈ ਨਾ ਕੋਈ ਜੁਆਇੰਟ ਵੈਂਚਰ ਹੋਵੇ ਜਿਹਦੇ ਵਿੱਚ ਮੈਜੋਰਿਟੀ ਓਨਰਸ਼ਿਪ ਕੈਨੇਡੀਅਨ ਹੋਵੇ, ਪਹਿਲੀ ਸ਼ਰਤ ਤਾਂ ਇਹ ਆ। ਦੂਜੀ ਸ਼ਰਤ ਇਹ ਆ ਕਿ ਕੈਨੇਡੀਅਨ ਲੇਬਰ ਸਟੈਂਡਰਡਸ ਦੇ ਮੁਤਾਬਕ ਉੱਥੇ ਪ੍ਰੋਡਕਸ਼ਨ ਹੋਵੇ। ਤੀਜੀ ਸ਼ਰਤ ਇਹ ਆ ਕੈਨੇਡੀਅਨ ਪਾਰਟਸ ਦੀ ਵਰਤੋਂ ਕੀਤੀ ਜਾਵੇ। ਅਤੇ ਚੌਥੀ ਸ਼ਰਤ ਇਹ ਆ ਕਿ ਉਹਨਾਂ ਗੱਡੀਆਂ ਦੇ ਵਿੱਚ ਜਿਹੜਾ ਵੀ ਸੋਫਟਵੇਅਰ ਵਰਤਿਆ ਜਾਏਗਾ ਉਹ ਸਿਕਿਓਰ ਹੋਵੇ ਅਤੇ ਯੂਜ਼ਰਸ ਦੇ ਡੇਟਾ ਨੂੰ ਸੇਫਗਾਰਡ ਕਰਦਾ ਹੋਵੇ। ਇੱਕ ਇਹ ਵੀ ਗੱਲ ਮੈਲਨੀ ਜੋਲੀ ਪਹਿਲਾਂ ਆਖ ਚੁੱਕੇ ਨੇ ਕਿ ਉਹ ਇਹ ਚਾਹੁੰਦੇ ਨੇ ਕਿ ਜਿਹੜੀਆਂ ਕੈਨੇਡੀਅਨ ਕੰਪਨੀਆਂ ਨੇ ਉਹ ਚਾਈਨੀਜ਼ EV ਮੈਨੂਫੈਕਚਰਰਸ ਦੇ ਨਾਲ ਕੋਈ ਕੰਟਰੈਕਟ ਕਰਨ ਤਾਂ ਕਿ ਕੈਨੇਡੀਅਨ ਫੈਕਟਰੀਜ਼ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਬਣਾਇਆ ਜਾ ਸਕੇ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਮਹੀਨਿਆਂ ਦੌਰਾਨ ਨਾ, ਅਪ੍ਰੈਲ ਦੀ ਗੱਲ ਹੈ ਇਹ, ਸਟੈਲੈਂਟਿਸ ਨੇ ਇੱਕ ਪ੍ਰਪੋਜ਼ਲ ਦਿੱਤੀ ਸੀ। ਸਟੈਲੈਂਟਿਸ ਦੀ ਪਾਰਟਨਰਸ਼ਿਪ ਆ ਚਾਈਨਾ ਦੀ ਇੱਕ ਕੰਪਨੀ ਆ ਕਾਰਾਂ ਬਣਾਉਣ ਵਾਲੀ, ਲੀਪ ਮੋਟਰ, ਅਤੇ ਸਟੈਲੈਂਟਿਸ ਨੇ ਇਹ ਆਖਿਆ ਸੀ ਕਿ ਅਸੀਂ ਲੀਪ ਮੋਟਰ ਵਾਲੇ ਕੀ ਕਰਦੇ ਆ, ਕਾਰਾਂ ਦੀਆਂ ਕਿੱਟਸ ਉਹਨਾਂ ਕੋਲ ਰੈਡੀ ਹੁੰਦੀਆਂ ਵੀ ਤੁਸੀਂ ਕਿੱਟ ਉੱਥੋਂ ਲਿਆਓ ਕੈਨੇਡਾ 'ਚ ਵੀ ਅਸੀਂ ਇੱਥੇ ਉਹਨੂੰ ਅਸੈਂਬਲ ਕਰ ਲਾਂਗੇ ਗੱਡੀ ਨੂੰ, ਕਿਉਂਕਿ ਸਟੈਲੈਂਟਿਸ 'ਤੇ ਦਬਾਅ ਬੜਾ ਰਿਹਾ। ਬਰੈਂਪਟਨ ਦੇ ਵਿੱਚ ਜਿਹੜਾ ਇਹਨਾਂ ਦਾ ਪਲਾਂਟ ਆ ਜਿੱਥੇ ਇਹਨਾਂ ਨੇ ਜੀਪ ਬਣਾਉਣੀ ਸੀਗੀ ਇਲੈਕਟ੍ਰਿਕ, ਫਿਰ ਟਰੰਪ ਦੇ ਟੈਰਿਫਸ ਤੋਂ ਚੱਲਦੇ ਇਹਨਾਂ ਨੇ ਆਪਣੀ ਉਹ ਪ੍ਰੋਡਕਸ਼ਨ ਸੀ ਜਿਹੜੀ ਅਮਰੀਕਾ ਮੂਵ ਕਰਤੀ ਸੀ, ਅਤੇ ਸਟੈਲੈਂਟਿਸ ਉੱਪਰ ਦਬਾਅ ਉਦੋਂ ਇਸ ਕਰਕੇ ਬਣਿਆ ਸੀ, ਸਰਕਾਰ ਉੱਪਰ ਵੀ ਦਬਾਅ ਪਿਆ ਸੀ ਵੀ ਤੁਸੀਂ ਇਹਨਾਂ ਨੂੰ ਇੰਨੇ ਮਲਟੀ ਮਿਲੀਅਨ ਮਲਟੀ ਬਿਲੀਅਨ ਡਾਲਰ ਦੇ ਲੋਨਸ ਵਗੈਰਾ ਦਿੱਤੇ, ਅਤੇ ਉਹਦੇ ਵਿੱਚ ਇੱਕ ਕਮਿਟਮੈਂਟ ਇਹ ਸੀ ਸਟੈਲੈਂਟਿਸ ਵੱਲੋਂ ਕਿ ਕੈਨੇਡੀਅਨ ਜੋਬਸ ਨੂੰ ਪ੍ਰੋਟੈਕਟ ਕੀਤਾ ਜਾਏਗਾ, ਕਿ ਉਹ ਤਾਂ ਇਹਨਾਂ ਨੇ ਕੀਤਾ ਨਹੀਂ। ਸੋ ਬੈਕ ਐਂਡ ਫੋਰਥ ਦੇ ਵਿੱਚ ਸਟੈਲੈਂਟਿਸ ਨੇ ਉਦੋਂ ਇੱਕ ਇਹ ਪ੍ਰਪੋਜ਼ਲ ਅਪ੍ਰੈਲ 'ਚ ਦਿੱਤੀ ਸੀ ਕਿ ਅਸੀਂ ਲੀਪ ਮੋਟਰ ਵਾਲਿਆਂ ਦੀਆਂ ਕਿੱਟਸ ਲੈ ਆਵਾਂਗੇ, ਇੱਥੇ ਲਿਆ ਕੇ ਗੱਡੀ ਅਸੈਂਬਲ ਕਰ ਲਾਂਗੇ ਬਰੈਂਪਟਨ ਵਾਲੇ ਪਲਾਂਟ 'ਚ। ਮੈਲਨੀ ਜੋਲੀ ਵੱਲੋਂ ਉਸ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ, ਉਹਦੇ ਪਿੱਛੇ ਰੀਜ਼ਨ ਇਹ ਸੀ, ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਇੱਦਾਂ ਨਹੀਂ ਵੀ ਕਿੱਟ ਲਿਆ ਕੇ ਇੱਥੇ ਤੁਸੀਂ ਗੱਡੀ ਅਸੈਂਬਲ ਕਰ ਲਓਗੇ, ਉਹਦੇ ਨਾਲ ਤਾਂ ਕੈਨੇਡਾ ਦੇ ਵਿੱਚ ਜਿਹੜੀਆਂ ਸਗੋਂ ਟੈਕਨੀਕਲ ਜੋਬਸ ਨੇ ਉਹਨਾਂ ਦਾ ਨੁਕਸਾਨ ਹੋਣਾ, ਕਿ ਕੈਨੇਡਾ ਦੇ ਵਿੱਚ ਜੇ ਕੋਈ ਚਾਈਨੀਜ਼ ਇਲੈਕਟ੍ਰਿਕ ਵਹੀਕਲ ਬਣਨਾ ਵੀ ਹੈ ਤਾਂ ਉਹ ਇਸ ਹਿਸਾਬ ਨਾਲ ਬਣੇ ਕਿ ਜਿਹੜੀ ਕੈਨੇਡੀਅਨ ਸਪਲਾਈ ਚੇਨ ਆ ਉਹਨੂੰ ਉਹਦੇ ਨਾਲ ਫਾਇਦਾ ਹੋਵੇ। ਵੀ ਤੁਸੀਂ ਇੱਦਾਂ ਨਾ, ਜੇ ਤੁਸੀਂ ਉੱਥੋਂ ਸਿਰਫ ਇੱਥੇ ਲਿਆ ਕੇ ਗੱਡੀ ਅਸੈਂਬਲ ਹੀ ਕਰ ਲੈਣੀ ਆ, ਤਾਂ ਕਈ ਜਿਹੜੀਆਂ ਟੈਕਨੀਕਲ ਜੋਬਸ ਨੇ, ਕਈ ਜਿਹੜੇ ਆਟੋ ਪਾਰਟਸ ਦੇ ਮੈਨੂਫੈਕਚਰਰਸ ਨੇ, ਉਹ ਜਿਹੜੀ ਇੰਡਸਟਰੀ ਆ ਉਹ ਤਾਂ ਫਿਰ ਖਤਮ ਹੋ ਜਾਏਗੀ। ਕੈਨੇਡਾ ਦੇ ਵਿੱਚ ਤਕਰੀਬਨ 500,000 ਜੋਬਸ ਨੇ ਜਿਹੜੀਆਂ ਆਟੋ ਸੈਕਟਰ ਉੱਪਰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਡਿਪੈਂਡ ਕਰਦੀਆਂ। ਡਾਇਰੈਕਟਲੀ ਆਫਕੋਰਸ ਜਿਹੜੀਆਂ ਗੱਡੀਆਂ ਕਾਰਖਾਨਿਆਂ ਦੇ ਵਿੱਚ ਅਸੈਂਬਲ ਹੁੰਦੀਆਂ ਉਹ, ਫਿਰ ਦੂਜਾ ਉਹਨਾਂ ਗੱਡੀਆਂ ਦੇ ਲੋਜਿਸਟਿਕਸ, ਤੀਜਾ ਉਹਨਾਂ ਗੱਡੀਆਂ ਦੇ ਵਿੱਚ ਲੱਗਣ ਵਾਲੇ ਪਾਰਟਸ, ਈਵਨ ਜਿਹੜਾ ਸੋਫਟਵੇਅਰ ਆ ਜਿਹੜੀ ਉਹਦੀ ਡਿਵੈਲਪਮੈਂਟ ਆ, ਉਹਦੀ ਮੇਨਟੇਨੈਂਸ ਆ, ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਟੋਟਲ ਕੈਨੇਡੀਅਨ ਜੋਬ ਮਾਰਕੀਟ ਉੱਪਰ ਇੰਪੈਕਟ ਆ ਆਟੋ ਸੈਕਟਰ ਦਾ, ਉਹ 500,000 ਤੋਂ ਵੀ ਜ਼ਿਆਦਾ ਜੋਬਸ ਬਣਦੀਆਂ ਨੇ। ਸੋ ਮੈਲਨੀ ਜੋਲੀ ਦਾ ਇਹ ਕਹਿਣਾ ਵੀ ਉਹ 500,000 ਜੋਬਸ ਨੂੰ ਉਹਨਾਂ ਨੂੰ ਉਹ ਪ੍ਰੋਟੈਕਟ ਕਰਨਾ ਚਾਹੁੰਦੇ ਆ। ਹੁਣ ਚਲੋ ਮੰਨ ਲਓ ਇਹਨਾਂ ਚਾਰਾਂ ਕੰਪਨੀਆਂ ਦੇ ਨਾਲ ਗੱਲ ਹੁੰਦੀ ਆ, ਉਹਨਾਂ 'ਚੋਂ ਕਈ ਕਹਿ ਦਿੰਦੇ ਨੇ ਠੀਕ ਹੈ ਜੀ ਅਸੀਂ ਕੈਨੇਡਾ ਦੇ ਵਿੱਚ ਪਲਾਂਟ ਲਾਉਂਦੇ ਹਾਂ, ਤੁਸੀਂ ਲੈ ਲਓ ਆਪਣਾ 50% ਕੈਨੇਡੀਅਨ ਓਨਡ ਸ਼ੇਅਰ ਹੋਵੇ, ਦੈਟਸ ਫਾਈਨ, ਮੈਜੋਰਿਟੀ ਸਟੇਕ ਕੈਨੇਡੀਅਨ ਹੋਵੇ, ਸਾਰੀਆਂ ਸ਼ਰਤਾਂ ਮੰਨ ਲੈਂਦੇ ਆ। ਪ੍ਰੋਬਲਮ ਇਹ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਕਾਰ ਬਣਦੀ ਆ, ਜਿੰਨੀਆਂ ਕਾਰਾਂ ਇੱਥੇ ਹੁਣ ਵੀ ਬਣਦੀਆਂ ਨੇ, ਸਾਰੀਆਂ ਕੈਨੇਡਾ 'ਚ ਥੋੜ੍ਹੀ ਵਿਕਦੀਆਂ। ਕੈਨੇਡਾ ਦੇ ਵਿੱਚ ਬਣਨ ਵਾਲੀਆਂ ਕਾਰਾਂ ਦਾ ਸਿਰਫ ਮੈਂ ਖਿਆਲ 10-15% ਹਿੱਸਾ ਹੀ ਹੈ ਜਿਹੜਾ ਅਸੀਂ ਇੱਥੇ ਡੋਮੈਸਟਿਕਲੀ ਯੂਜ਼ ਕਰ ਸਕਦੇ ਹਾਂ, ਸਾਡੀ ਆਬਾਦੀ ਥੋੜ੍ਹੀ ਆ। ਕੈਨੇਡਾ ਦੇ ਵਿੱਚ ਲੱਗਿਆ ਪਲਾਂਟ, ਉਹਨਾਂ ਦਾ ਮੇਨ ਟਾਰਗੇਟ ਹੁੰਦਾ ਅਮਰੀਕਾ ਦੀ ਮਾਰਕੀਟ, ਕਿ USMCA ਫਰੀ ਟ੍ਰੇਡ ਅਗਰੀਮੈਂਟ ਦੇ ਚੱਲਦੇ ਕਿ ਹੁੰਦਾ ਕੀ ਆ, ਇੱਥੇ ਬਣੀ ਗੱਡੀ ਅਮਰੀਕਾ 'ਚ ਵਿਕ ਜਾਂਦੀ ਆ, ਟਰੰਪ ਨੇ ਉਸੇ ਨੂੰ ਤਾਂ ਟਾਰਗੇਟ ਕੀਤਾ। ਅਤੇ ਚਾਈਨੀਜ਼ ਆਟੋ ਮੈਨੂਫੈਕਚਰਰ ਜੇ ਇੱਥੇ ਲਾ ਵੀ ਲੈਂਦੇ ਆ ਪਲਾਂਟ, ਅਮਰੀਕਾ ਦੀ ਮਾਰਕੀਟ 'ਚ ਤਾਂ ਵੇਚ ਨਹੀਂ ਸਕਦੇ, ਫਿਰ ਇੱਥੇ ਕਿਉਂ ਆਉਣਗੇ? ਕਿਉਂਕਿ ਅਮਰੀਕਾ ਵਾਲੇ ਤਾਂ ਸਗੋਂ ਜਦੋਂ ਇਸ ਵੇਲੇ ਅਮਰੀਕਾ ਨਾਲ ਨੈਗੋਸੀਏਸ਼ਨ ਚੱਲ ਰਹੀ ਆ ਫਰੀ ਟ੍ਰੇਡ ਅਗਰੀਮੈਂਟ 'ਤੇ, ਜੇ ਚਾਈਨੀਜ਼ ਗੱਡੀਆਂ ਵਾਸਤੇ ਕੈਨੇਡਾ ਹੋਰ ਅਜਿਹਾ ਰਾਹ ਪੱਕਾ ਕਰ ਦਿੰਦਾ ਕਿ ਇੱਥੇ ਤੁਸੀਂ ਗੱਡੀ ਬਣਾ ਲਓ ਆ ਕੇ, ਅਮਰੀਕਾ ਨੇ ਤਾਂ ਹੋਰ ਚਿੜ ਜਾਣਾ। ਸੋ ਚਾਈਨਾ ਵਾਲੇ ਵੀ ਇੱਥੇ ਗੱਡੀ ਕਿਉਂ ਬਣਾਉਣਗੇ? ਉਹਨਾਂ ਨੂੰ ਪਤਾ ਅਮਰੀਕਾ ਨੇ ਤਾਂ ਖਰੀਦਣੀ ਨਹੀਂ। ਉਹ ਤਾਂ ਅਜਿਹੇ ਉੱਥੇ ਬਿੱਲ ਪ੍ਰਪੋਜ਼ ਹੋ ਰਹੇ ਨੇ, ਮਿਸ਼ੀਗਨ ਦੇ ਡੈਮੋਕ੍ਰੈਟ ਇੱਕ ਸੈਨੇਟਰ ਅਤੇ ਇੱਕ ਰੈਪ੍ਰਜੈਂਟੇਟਿਵ ਨੇ ਅਮਰੀਕਾ 'ਚ ਇੱਕ ਬਿੱਲ ਪ੍ਰਪੋਜ਼ ਕੀਤਾ ਕਿ ਚਾਈਨਾ ਦੀ ਜੇ ਕੋਈ ਗੱਡੀ ਬਾਰਡਰ ਟੱਪ ਕੇ ਵੀ ਨਾ ਸਾਡੇ ਆ ਸਕੇ, ਜਿਵੇਂ ਡੇ ਟ੍ਰਿਪ ਵਾਸਤੇ ਆਪਾਂ ਚਲੇ ਜਾਂਦੇ ਹਾਂ, ਜੇ ਕਿਸੇ ਕੋਲ ਚਾਈਨੀਜ਼ ਮੇਡ ਗੱਡੀ ਹੋਏਗੀ ਤਾਂ ਉਹ ਜਾ ਨਹੀਂ ਸਕਦਾ। ਫਿਰ ਸਵਾਲ ਆਉਂਦਾ ਵੀ ਜਿਹੜੀ ਟੈਸਲਾ ਚਾਈਨਾ ਤੋਂ ਬਣ ਕੇ ਆਉਂਦੀ ਆ ਉਹਦਾ ਕੀ? ਉਸ ਪ੍ਰਪੋਜ਼ਲ ਦੇ ਵਿੱਚ ਤਾਂ ਖੈਰ ਉਹ ਵੀ ਉਸੇ ਕੈਟਾਗਰੀ 'ਚ ਆਉਂਦੀ ਆ, ਪਰ ਟੈਸਲਾ ਨੂੰ ਮੋਸਟ ਲਾਈਕਲੀ ਐਗਜ਼ੈਂਪਸ਼ਨ ਮਿਲ ਜਾਏਗੀ। ਉਹਨਾਂ ਨੇ ਕਹਿਣਾ ਵੀ ਸਾਡਾ ਸੋਫਟਵੇਅਰ ਤਾਂ ਇੱਥੇ ਹੀ ਆ, ਵੀ ਸਰਵੇਲੈਂਸ ਵਗੈਰਾ ਨਹੀਂ ਹੁੰਦੀ। ਐਨੀਵੇ, ਸੋ ਚਾਈਨਾ ਵਾਲੇ ਇੱਥੇ ਫੈਕਟਰੀ ਕਿਉਂ ਲਾਉਣਗੇ ਜੇ ਗੱਡੀ ਅਮਰੀਕਾ ਵਿਕ ਨਹੀਂ ਸਕਦੀ? ਮੈਲਨੀ ਜੋਲੀ ਨੇ ਆਖਿਆ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਯੂਰੋਪੀਅਨ ਯੂਨੀਅਨ ਨਾਲ, ਯੂਰੋਪੀਅਨ ਯੂਨੀਅਨ ਦੇ 27 ਮੁਲਕਾਂ ਨੂੰ, ਜੇ ਅਸੀਂ ਕੈਨੇਡਾ ਤੋਂ ਬਣੀਆਂ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਭੇਜ ਕੇ ਵੇਚ ਸਕੀਏ ਤਾਂ ਸਾਡੀ ਉੱਧਰਲੇ ਪਾਸੇ ਨੂੰ ਇਸ ਵੇਲੇ ਕੋਸ਼ਿਸ਼ ਆ, ਵੀ ਇਹ ਸਾਨੂੰ ਪਤਾ ਵੀ ਅਮਰੀਕਾ ਨੇ ਤਾਂ ਗੱਡੀ ਲੈਣੀ ਨਹੀਂ ਜੋ ਇਸ ਵੇਲੇ ਸਥਿਤੀ ਹੈਗੀ ਆ। ਸੋ ਇਹ ਬੜੀ ਇੰਟਰਸਟਿੰਗ ਗੱਲ ਆ। ਇਸ ਤੋਂ ਬਾਅਦ ਹੋਏਗਾ ਕਿ ਜਦੋਂ ਮੈਲਨੀ ਜੋਲੀ ਦੀ ਇਹ ਚਾਈਨਾ ਵਾਲੀ ਫੇਰੀ ਖਤਮ ਹੁੰਦੀ ਹੈ, ਸ਼ੁੱਕਰਵਾਰ ਉਹਨਾਂ ਨੇ ਜਾਣਾ ਜਪਾਨ। ਜਪਾਨ ਜਾ ਕੇ ਉਹਨਾਂ ਨੇ ਮੁਲਾਕਾਤ ਕਰਨੀ ਹੈ ਟੋਯੋਟਾ ਅਤੇ ਹੋਂਡਾ ਦੇ ਐਗਜ਼ੈਕਟਿਵਸ ਨਾਲ, ਅਤੇ ਕੈਨੇਡਾ ਦੇ ਵਿੱਚ ਇਸ ਵੇਲੇ ਜਿੰਨੀਆਂ ਵੀ ਕਾਰਾਂ ਅਸੈਂਬਲ ਹੁੰਦੀਆਂ 77% ਆਫ ਦੋਜ਼ ਟੋਯੋਟਾ ਅਤੇ ਹੋਂਡਾ ਵਾਲੇ ਅਸੈਂਬਲ ਕਰਦੇ ਆ। ਅਤੇ ਪਿਛਲੇ ਦਿਨੀ ਇਹ ਗੱਲ ਆਖੀ ਗਈ ਸੀ ਜੈਪਨੀਜ਼ ਆਟੋਮੇਕਰਸ ਵੱਲੋਂ, ਹੋਂਡਾ ਵਾਲਿਆਂ ਨੇ ਇਹ ਗੱਲ ਕਹੀ ਸੀ ਕਿ ਟੋਯੋਟਾ ਵਾਲਿਆਂ ਨੇ ਕਹੀ ਸੀ, ਐਕਚੁਲੀ ਟੋਯੋਟਾ ਵਾਲਿਆਂ ਨੇ ਇਹ ਗੱਲ ਆਖੀ ਸੀ ਕਿ ਜੇ USMCA ਰੀਨਿਊ ਨਹੀਂ ਹੁੰਦਾ ਤਾਂ ਫਿਰ ਬੜੀ ਮੁਸ਼ਕਲ ਹੋ ਜਾਏਗੀ ਕਿ ਕੈਨੇਡਾ ਦੇ ਵਿੱਚ ਜਿਹੜੀ ਸਾਡੇ ਵੱਲੋਂ ਇਨਵੈਸਟਮੈਂਟਸ ਕੀਤੀਆਂ ਜਾਂਦੀਆਂ ਨੇ ਜੈਪਨੀਜ਼ ਆਟੋਮੇਕਰਸ ਵੱਲੋਂ, ਉਹ ਸਾਡੇ ਵਾਸਤੇ ਸਸਟੇਨ ਕਰਨੀਆਂ ਔਖੀਆਂ ਹੋ ਜਾਣਗੀਆਂ ਜੇ USMCA ਰੀਨਿਊ ਨਹੀਂ ਹੁੰਦਾ। ਉਹਨਾਂ ਦੇ ਅੰਬੈਸਡਰ ਨੇ ਇਹ ਗੱਲ ਆਖ ਦਿੱਤੀ ਸੀ, ਜਪਾਨ ਦੇ ਅੰਬੈਸਡਰ ਨੇ, ਕਿ ਜਿਹੜੀਆਂ ਜਪਾਨੀ ਕੰਪਨੀਆਂ ਨੇ ਉਹ ਜੈਪਨੀਜ਼ ਆਟੋਮੇਕਰਸ ਆਰ ਡੂਇੰਗ ਬਿਜ਼ਨਸ, ਦੇ ਆਰ ਨੋਟ ਡੂਇੰਗ ਚੈਰਿਟੀ, ਵੀ ਅਸੀਂ ਇੱਥੇ ਕੋਈ ਚੰਦਾ ਨਹੀਂ ਦੇ ਰਹੇ, ਅਸੀਂ ਇੱਥੇ ਕੋਈ ਲੋਕ ਸੇਵਾ ਨਹੀਂ ਕਰ ਰਹੇ, ਇਸ 'ਤੇ ਕਾਰੋਬਾਰ ਕਰਨਾ ਕੰਪਨੀਆਂ ਨੇ। ਅਤੇ ਜੇ ਯੂ ਐੱਸ ਐੱਮ ਸੀ ਏ ਹੀ ਨਾ ਰਿਹਾ ਤਾਂ ਕੈਨੇਡਾ ਦੇ ਵਿੱਚ ਟੋਯੋਟਾ ਅਤੇ ਹੋਂਡਾ ਦੀਆਂ ਕਾਰਾਂ ਬਣਾ ਕੇ ਅਸੀਂ ਕਰਾਂਗੇ ਕੀ, ਵੇਚਾਂਗੇ ਕਿੱਥੇ? ਸੋ ਆਟੋ ਸੈਕਟਰ ਇਸ ਵੇਲੇ ਕਾਫੀ ਇੰਟਰਸਟਿੰਗ ਅਤੇ ਸਟ੍ਰੈਸਫੁੱਲ ਫੇਜ਼ ਦੇ ਵਿੱਚੋਂ ਗੁਜ਼ਰ ਰਿਹਾ। ਹੁਣ ਇਹਦੇ ਵਿੱਚੋਂ ਦੇਖਦੇ ਹਾਂ ਕਿ ਕੀ ਸੱਚਮੁੱਚ ਚਾਈਨੀਜ਼ ਗੱਡੀਆਂ ਇੱਥੇ ਕੈਨੇਡਾ ਦੇ ਵਿੱਚ ਬਣ ਸਕਣਗੀਆਂ, ਅਤੇ ਜੇ ਬਣਨਗੀਆਂ ਤਾਂ ਕਿ ਫਿਰ ਇੱਥੋਂ ਈਯੂ ਨੂੰ ਵੇਚੀਆਂ ਜਾਣਗੀਆਂ, ਅਤੇ ਜੇ ਈਯੂ ਨੂੰ ਇੱਥੋਂ ਵੇਚੀਆਂ ਜਾਂਦੀਆਂ ਤਾਂ ਫਿਰ ਉਹ ਕੀ ਸੱਚਮੁੱਚ ਉਹਦੀ ਕੋਸਟ ਐਡਵਾਂਟੇਜ ਰਹੇਗੀ? ਚਾਈਨੀਜ਼ ਗੱਡੀਆਂ ਦਾ ਇੱਕ ਸਭ ਤੋਂ ਵੱਡਾ ਐਡਵਾਂਟੇਜ ਕੀ ਹੈ? ਸਸਤੀਆਂ ਨੇ। ਸਸਤੀਆਂ ਦੇ ਹੋਣ ਪਿੱਛੇ ਇੱਕ ਵੱਡਾ ਕਾਰਨ ਇਹ ਆ ਕਿ ਜਿਹੜੇ ਲੇਬਰ ਸਟੈਂਡਰਡਸ ਨੇ ਚਾਈਨਾ 'ਚ, ਜਾਂ ਜਿਸ ਹਿਸਾਬ ਨਾਲ ਉਹਨੇ ਰੋਬੋਟਿਕਸ ਦੀ ਟੈਕਨੋਲੋਜੀ ਵਰਤੀ ਹੋਈ ਆ, ਉਹ ਹੋਰ ਹੀ ਲੈਵਲ ਦੀ ਆ। ਇੱਕ ਦੋਸ਼ ਇਹ ਵੀ ਲੱਗਦਾ ਵੀ ਉਹਨਾਂ ਨੂੰ ਤਾਂ ਸਰਕਾਰ ਸਬਸਿਡਾਈਜ਼ ਕਰਦੀ ਚਾਈਨਾ ਦੀ, ਤਾਂ ਸਸਤੀਆਂ ਨੇ ਗੱਡੀਆਂ। ਸੋ ਜੇ ਕੈਨੇਡਾ ਦੇ ਵਿੱਚ ਉਹ ਕਾਰ ਮੈਨੂਫੈਕਚਰ ਕਰਦੇ ਆ ਵਿਦ ਕੈਨੇਡੀਅਨ ਜੁਆਇੰਟ ਵੈਂਚਰ, ਤਾਂ ਫਿਰ ਕੀ ਚਾਈਨੀਜ਼ ਕਾਰ ਦੀ ਕੋਸਟ ਐਡਵਾਂਟੇਜ ਰਹੇਗੀ ਕਿ ਨਹੀਂ? ਤਾਂ ਚਾਈਨੀਜ਼ ਈਵੀਜ਼ ਬਾਰੇ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਚਾਈਨਾ ਦੇ ਦੌਰੇ 'ਤੇ ਅੱਜ ਪਹੁੰਚੇ ਨੇ, 4 ਦਿਨ ਉਹਨਾਂ ਨੇ ਉੱਥੇ ਰਹਿਣਾ। ਅਤੇ ਇੱਕ ਨਾ ਵਟਸਐਪ 'ਤੇ ਮੈਸੇਜ ਆਇਆ ਕਿ ਇਹ ਵੀ ਤਾਂ ਹੋਂਡਾ ਵਾਲਿਆਂ ਨੇ ਅਨਾਊਂਸ ਕੀਤਾ ਸੀ ਨਾ ਪਿਛਲੇ ਦਿਨੀ ਕਿ ਈਵੀ ਪਲਾਂਟ ਉਹਨਾਂ ਨੇ ਲਾਉਣਾ ਸੀ, ਅਤੇ ਉਹਨਾਂ ਨੇ ਇਨਡੈਫੀਨੇਟਲੀ ਆਪਣੀ ਇਨਵੈਸਟਮੈਂਟ ਕੈਂਸਲ ਕਰਤੀ ਸੀ। ਬਿਲਕੁਲ ਇਹ ਦਰੁਸਤ ਗੱਲ ਹੈ, $15 billion ਦੀ ਇਨਵੈਸਟਮੈਂਟ ਦੀ ਉਹ ਯੋਜਨਾ ਸੀ, ਅਤੇ ਹੋਂਡਾ ਨੇ ਇਹ ਕਹਿ ਕੇ ਜਿਹੜੀ ਉਹ ਅਨਾਊਂਸਮੈਂਟ ਸੀ, ਪਹਿਲਾਂ ਤਾਂ ਕਿਹਾ ਵੀ ਅਸੀਂ ਉਹਨੂੰ ਹਾਲ ਦੀ ਘੜੀ ਟਾਲ ਰਹੇ ਹਾਂ, ਫਿਰ ਬਾਅਦ 'ਚ ਕਿਹਾ ਕਿ ਉਹਨੂੰ ਇਨਡੈਫੀਨੇਟਲੀ ਅੱਗੇ ਪਾਇਆ ਜਾ ਰਿਹਾ, ਕਿਉਂਕਿ ਓਂਟੈਰੀਓ ਦੇ ਵਿੱਚ ਉਹਨਾਂ ਨੇ ਇਹ ਇਲੈਕਟ੍ਰਿਕ ਵਹੀਕਲ ਦਾ ਕੰਪਲੈਕਸ ਆਪਣਾ ਤਿਆਰ ਕਰਨਾ ਸੀ। ਉਹਨਾਂ ਦਾ ਇਹ ਕਹਿਣਾ ਕਿ ਈ ਵੀ ਮਾਰਕੀਟ ਜਿਹੜੀ ਹੈਗੀ ਆ ਉਹ ਸਲੋ ਹੋ ਗਈ ਆ, ਅਤੇ ਇਸ ਕਰਕੇ ਉਹਨਾਂ ਵੱਲੋਂ ਅਜਿਹਾ ਪਲਾਂਟ ਨਹੀਂ ਲਗਾਇਆ ਜਾ ਰਿਹਾ। ਉਹਨਾਂ ਨੇ ਇਹ ਕਿਹਾ ਸੀ ਇਸ ਕਰਕੇ ਨਹੀਂ ਅਸੀਂ ਇਹ ਫੈਸਲਾ ਲਿਆ ਵੀ ਅਸੀਂ ਕੈਨੇਡਾ 'ਚ ਇਨਵੈਸਟ ਨਹੀਂ ਕਰਨਾ ਚਾਹੁੰਦੇ, ਪਰ ਉਹਨਾਂ ਦਾ ਕਹਿਣਾ ਵੀ ਅਸੀਂ ਇਨਵੈਸਟ ਕਰਕੇ ਕਰੀਏ ਕਿ ਈ ਵੀਜ਼ ਉਨੀਆਂ ਵਿਕਦੀਆਂ ਨਹੀਂ। ਐਕਚੁਲੀ ਇੱਕ ਅੰਦਰ ਦੀ ਕਹਾਣੀ ਇਹ ਵੀ ਆ, ਜਿਹੜੇ ਇਹ ਟੌਪ CEOs ਨੇ ਨਾ ਇਹਨਾਂ ਕਾਰਾਂ ਦੀਆਂ ਕੰਪਨੀਆਂ ਦੇ, ਇਹ ਗੱਲ ਹੁਣ ਕਈ ਮੰਨ ਚੁੱਕੇ ਨੇ ਕਿ ਚਾਈਨੀਜ਼ ਆਟੋਮੇਕਰਸ ਇੰਨੇ ਅੱਗੇ ਨਿਕਲ ਗਏ ਨੇ ਇੰਨੀ ਤੇਜ਼ੀ ਨਾਲ, ਅਤੇ ਖਾਸ ਤੌਰ 'ਤੇ ਬੈਟਰੀ ਟੈਕਨੋਲੋਜੀ ਉਹਨਾਂ ਨੇ ਇਹੋ ਜਿਹੀ ਡਿਵੈਲਪ ਕਰ ਲਈ ਹੈ ਸਸਤੀ ਜਿਹੜੀ ਹੈਗੀ ਆ, ਕਿ ਉਹਦੇ ਨਾਲ ਕੰਪੀਟ ਕਰਨਾ ਬੜਾ ਮੁਸ਼ਕਲ ਆ। ਅਤੇ ਉਹਦੇ ਨਾਲ ਇੱਕ ਕਾਊਂਟਰ ਨੈਰੇਟਿਵ ਇਹ ਵੀ ਚੱਲਦਾ ਕਿ ਜੀ ਚਾਈਨੀਜ਼ ਕੰਪਨੀਆਂ ਤਾਂ ਇਸ ਕਰਕੇ ਇੰਨਾ ਮਾਰਕੀਟ ਸ਼ੇਅਰ ਕੈਪਚਰ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਮਿਲਦੀ ਆ। ਪਰ ਹਕੀਕਤ ਇਹ ਆ ਕਿ ਜਿੰਨੀਆਂ ਵੀ ਬਾਕੀ ਦੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ CEOs ਅਤੇ ਜਿਹੜੇ ਬਾਕੀ ਐਗਜ਼ੈਕਟਿਵਸ ਨੇ ਇਸ ਗੱਲ ਨੂੰ ਕੰਬੈਟ ਕਰਨ ਲਈ ਸਿਰ ਜੋੜ ਕੇ ਬੈਠੇ ਨੇ ਕਿ ਚਾਈਨੀਜ਼ ਕੰਪਨੀਆਂ ਨੇ ਜਿਸ ਤਰ੍ਹਾਂ ਦੀ ਆਪਣੀ ਬੈਟਰੀ ਦੀ ਟੈਕਨੋਲੋਜੀ ਡਿਵੈਲਪ ਕਰ ਲਈ ਆ ਲੋ ਕੋਸਟ 'ਤੇ, ਅਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਆਪਣੀ ਟੈਕਨੋਲੋਜੀ ਇਲੈਕਟ੍ਰਿਕ ਵਹੀਕਲਸ ਦੀ ਬਣਾ ਲਈ ਆ, ਉਹਦੇ ਨਾਲ ਕੰਪੀਟ ਕਰੀਏ ਅਤੇ ਕਰੀਏ ਕਿਵੇਂ? ਇਹ ਨਾ ਭੁੱਲੀਏ BYD ਓਰਿਜਨਲੀ ਬੈਟਰੀ ਬਣਾਉਣ ਵਾਲੀ ਹੀ ਕੰਪਨੀ ਸੀ। ਬੈਟਰੀ ਬਣਾਉਣ ਵਾਲੀ ਕੰਪਨੀ ਅੱਗੇ ਇਲੈਕਟ੍ਰਿਕ ਕਾਰਾਂ ਅਤੇ ਈਵਨ ਹਾਈਬ੍ਰਿਡ ਕਾਰਾਂ ਬਣਾਉਣ ਵਾਲੀ ਕੰਪਨੀ ਬਣ ਗਈ। ਸੋ ਇਸ ਕਰਕੇ ਜਿਹੜੀ ਇੱਕ ਉਹ ਕੋਰ ਐਡਵਾਂਟੇਜ ਸੀ ਉਹਨਾਂ ਦੀ ਬੈਟਰੀ ਮੈਨੂਫੈਕਚਰਿੰਗ ਦੀ, ਉਹਨੇ ਇੱਕ ਬੜਾ ਤਕੜਾ ਆਧਾਰ BYD ਨੂੰ ਪ੍ਰਦਾਨ ਕਰ ਦਿੱਤਾ, ਜਿਹਦੇ ਕਰਕੇ ਜਿਹੜੇ ਕਈ ਲੈਗਸੀ ਆਟੋਮੇਕਰਸ ਨੇ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਆ ਗਈ ਆ। ਤੁਸੀਂ ਇਹ ਦੇਖ ਲਓ ਜੇ ਅਸੀਂ ਕੈਨੇਡਾ ਦੇ ਵਿੱਚ ਈਵਨ ਦੁਨੀਆ ਭਰ 'ਚ ਦੇਖ ਲਓ, ਨੌਰਥ ਅਮੈਰੀਕਾ 'ਚ ਚਲੋ ਹੋਰ ਜੇ ਆਪਾਂ ਸਪੈਸੀਫਿਕਲੀ ਦੇਖਣਾ, 1920s ਤੋਂ ਬਾਅਦ ਜੇ ਕੋਈ ਵੀ ਕਾਰਾਂ ਬਣਾਉਣ ਵਾਲੀ ਕੰਪਨੀ ਪਾਪੂਲਰ ਮਾਸ ਮਾਰਕੀਟ ਪ੍ਰੋਡਕਸ਼ਨ ਦੇ ਵਿੱਚ ਆ ਸਕੀ ਅਤੇ ਕਾਮਯਾਬ ਹੋ ਸਕੀ ਉਹ ਟੈਸਲਾ ਹੈ। ਜੇ ਉਸ ਤੋਂ ਪਹਿਲਾਂ ਕੋਈ ਐਗਜ਼ਾਮਪਲ ਨੌਰਥ ਅਮੈਰੀਕਾ ਦੇ ਵਿੱਚ ਮਿਲਦਾ ਕੋਈ ਅਜਿਹੀ ਕੰਪਨੀ ਜਿਹੜੀ ਨਵੀਂ ਸ਼ੁਰੂ ਹੋਈ ਅਤੇ ਉਹਨੇ ਆਪਣੀ ਜਿਹੜੀ ਪੋਜੀਸ਼ਨਿੰਗ ਸੀ ਉਹ ਇੰਨੀ ਬਣਾ ਲਈ ਕਿ ਮਾਸ ਮਾਰਕੀਟ ਪ੍ਰੋਡਕਸ਼ਨ ਦੇ ਵਿੱਚੋਂ ਆ ਗਏ, ਦੈਟ ਵਾਜ਼ ਕ੍ਰਾਈਸਲਰ ਬੈਕ ਇਨ ਦਾ 1920s ਔਰ 1930s। ਸੋ ਲਗਭਗ 70-80 ਸਾਲ ਕੋਈ ਹੋਰ ਕੰਪਨੀ ਅਜਿਹੀ ਆ ਨਹੀਂ ਸਕੀ ਕਿਉਂਕਿ ਲੈਗਸੀ ਆਟੋਮੇਕਰਸ ਦੀ ਪਕੜ ਇੰਨੀ ਮਜ਼ਬੂਤ ਸੀ। ਟੈਸਲਾ ਨੇ ਆ ਕੇ ਜਿਹੜਾ ਉਹ ਇਕੋਸਿਸਟਮ ਸੀ ਉਹਦੇ ਵਿੱਚ ਆਪਣੇ ਲਈ ਥਾਂ ਬਣਾਈ, ਨਹੀਂ ਤਾਂ ਮਾਸ ਮਾਰਕੀਟ ਪ੍ਰੋਡਕਸ਼ਨ ਦੇ ਵਿੱਚ ਨਵੀਂ ਕੰਪਨੀ ਦਾ ਆ ਕੇ ਸਥਾਪਿਤ ਹੋ ਸਕਣਾ ਬੜਾ ਔਖਾ। ਅਤੇ ਉਹ ਕੰਮ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ 10-15 ਸਾਲ 'ਚ ਚਾਈਨੀਜ਼ ਆਟੋਮੇਕਰਸ ਨੇ ਵੀ ਕਰ ਲਿਆ ਹੈ। ਉਹ ਤਾਂ ਦਸਤਕ ਦੇ ਰਹੇ ਨੇ ਬੂਹੇ 'ਤੇ, ਉਹ ਤਾਂ ਜਿਹੜੀਆਂ ਆਪਣੀਆਂ ਪੋਲਿਸੀਜ਼ ਨੇ ਉਹਦੇ ਕਰਕੇ ਉਹਨਾਂ ਦੀਆਂ ਗੱਡੀਆਂ ਰੁਕੀਆਂ ਹੋਈਆਂ, ਪਰ ਜਿਨ੍ਹਾਂ ਜਿਨ੍ਹਾਂ ਨੇ ਚਾਈਨੀਜ਼ ਗੱਡੀਆਂ ਦੇ ਵਿੱਚ ਸਫ਼ਰ ਸਵਾਰੀ ਕੀਤੀ ਆ, ਜਿਨ੍ਹਾਂ ਜਿਨ੍ਹਾਂ ਨੇ ਡਰਾਈਵ ਕੀਤੀਆਂ, ਅਗਲੇ ਕਹਿੰਦੇ ਵੀ ਇਹ ਗੱਡੀ ਤਾਂ ਚੰਗੀ ਆ। ਆਸਟ੍ਰੇਲੀਆ 'ਚ ਵਿਕਦੀਆਂ, ਯੂਰਪ ਦੀਆਂ ਕਈ ਕੰਟਰੀਜ਼ ਦੇ ਵਿੱਚ ਚਾਈਨੀਜ਼ ਈਵੀਜ਼ ਇਸ ਵੇਲੇ ਅਵੇਲੇਬਲ ਨੇ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਅੱਛਾ ਕੁਇਕਲੀ ਗੱਲ ਕਰੀਏ, ਅੱਜ ਜਿਹੜੀ ਸਿਟੀ ਆਫ ਸਰੀ ਦੀ ਕਾਊਂਸਲ ਮੀਟਿੰਗ ਹੋਣੀ ਆ ਉਹਦੇ ਵਿੱਚ ਨਾ ਇੱਕ ਸਟੇਟਮੈਂਟ ਆਫ ਫਾਈਨੈਂਸ਼ੀਅਲ ਇਨਫੋਰਮੇਸ਼ਨ ਪ੍ਰਜੈਂਟ ਕੀਤੀ ਜਾਣੀ ਆ, 2025 ਸਟੇਟਮੈਂਟ ਆਫ ਫਾਈਨੈਂਸ਼ੀਅਲ ਇਨਫੋਰਮੇਸ਼ਨ। ਇਹਦੇ ਜਿਹੜੇ ਕੁਝ ਅੰਕੜੇ ਨੇ ਉਹ ਮੀਡੀਆ ਦੇ ਵਿੱਚ ਆਲਰੇਡੀ ਰਿਪੋਰਟ ਹੋ ਰਹੇ ਨੇ ਪਿਛਲੇ ਹਫ਼ਤੇ ਤੋਂ। 2025 ਦੇ ਵਿੱਚ ਪਿਛਲੇ ਸਾਲ ਸਿਟੀ ਆਫ ਸਰੀ ਦੇ 762 ਅਜਿਹੇ ਮੁਲਾਜ਼ਮ ਸੀ 762 ਸੱਚ ਇੰਪਲੋਈਜ਼ ਜਿਨ੍ਹਾਂ ਦੀ ਬੇਸ ਸੈਲਰੀ $100,000 ਤੋਂ ਜ਼ਿਆਦਾ ਸੀ। ਇਹਨਾਂ ਦੇ ਵਿੱਚੋਂ 23 ਮੁਲਾਜ਼ਮ ਅਜਿਹੇ ਸੀ ਜਿਨ੍ਹਾਂ ਦੀ ਬੇਸ ਸੈਲਰੀ $200,000 ਤੋਂ ਜ਼ਿਆਦਾ, 4 ਮੁਲਾਜ਼ਮ ਅਜਿਹੇ ਜਿਨ੍ਹਾਂ ਨੇ $300,000 ਤੋਂ ਜ਼ਿਆਦਾ ਕੰਪਨਸੇਸ਼ਨ ਹਾਸਲ ਕੀਤੀ, ਅਤੇ 1 ਇੰਪਲੋਈ ਅਜਿਹੇ ਜਿਨ੍ਹਾਂ ਦੀ ਤਨਖਾਹ $400,000 ਤੋਂ ਵੀ ਜ਼ਿਆਦਾ। ਸਿਟੀ ਆਫ ਸਰੀ ਦੇ ਹਾਈਐਸਟ ਪੇਡ ਇੰਪਲੋਈ ਰੌਬ ਕਸਟੈਂਜ਼ੋ ਹਨ, ਜਿਨ੍ਹਾਂ ਦੀ ਕਿ ਬੇਸ ਸੈਲਰੀ $426,821 ਹੈ। ਅਤੇ ਜੇ ਤੁਸੀਂ ਇਹਦੇ ਵਿੱਚ ਬਾਕੀ ਟੈਕਸੇਬਲ ਬੈਨੀਫਿਟਸ ਅਤੇ ਜਿਹੜੇ ਐਕਸਪੈਂਸਿਸ ਵਗੈਰਾ ਪਾ ਲੈਂਦੇ ਹੋ, ਜਿਹੜਾ ਇਹਨਾਂ ਦਾ ਟੋਟਲ ਕੰਪਨਸੇਸ਼ਨ ਪੈਕੇਜ ਆ ਸਿਟੀ ਮੈਨੇਜਰ ਨੇ, ਇਹ ਉਹ $564,019 ਬਣਦਾ, $564,000 ਤੋਂ ਥੋੜ੍ਹਾ ਜਿਹਾ ਵੱਧ ਸਿਟੀ ਮੈਨੇਜਰ ਦਾ ਇਹ ਟੋਟਲ ਕੰਪਨਸੇਸ਼ਨ ਪੈਕੇਜ ਬਣਦਾ। ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਦੇ ਟੌਪ ਅਰਨਰਸ ਨੇ, ਉਹਨਾਂ ਦੇ ਵਿੱਚ ਨਾਮ ਆਉਂਦਾ ਹੈ ਫਾਈਨੈਂਸ ਮੈਨੇਜਰ ਕੈਮ ਗਰੇਵਾਲ ਦਾ, ਜਿਨ੍ਹਾਂ ਦੀ ਬੇਸ ਸੈਲਰੀ $321,000, $61,586 ਦੇ ਬੈਨੀਫਿਟਸ ਅਤੇ ਕੁਝ ਐਕਸਪੈਂਸਿਸ ਨੇ, ਉਹਨਾਂ ਨੂੰ ਮਿਲਾ ਕੇ ਇਹਨਾਂ ਦਾ ਪਿਛਲੇ ਸਾਲ ਦਾ ਟੋਟਲ ਕੰਪਨਸੇਸ਼ਨ ਪੈਕੇਜ ਬਣਿਆ $391,620। ਉਸ ਤੋਂ ਬਾਅਦ ਨੰਬਰ ਆਉਂਦਾ ਪਾਰਕਸ ਰੈਕ੍ਰੀਏਸ਼ਨ ਅਤੇ ਕਲਚਰ ਮੈਨੇਜਰ ਲੌਰੀ ਕਵੈਨ ਦਾ, ਜਿਨ੍ਹਾਂ ਦਾ ਟੋਟਲ ਕੰਪਨਸੇਸ਼ਨ ਪੈਕੇਜ $370,765 ਰਿਹਾ, ਬੇਸ ਸੈਲਰੀ ਆ $314,307 ਦੀ। ਮੈਨੇਜਰ ਆਫ ਇੰਜੀਨੀਅਰਿੰਗ ਸਕੋਟ ਨਿਊਮਨ, ਉਹਨਾਂ ਦਾ ਟੋਟਲ ਕੰਪਨਸੇਸ਼ਨ $354,000 ਆ, ਜਿਹਦੇ ਵਿੱਚੋਂ $303,000 ਦੀ ਬੇਸ ਸੈਲਰੀ ਆ ਅਤੇ $50,000 ਦੇ ਬੈਨੀਫਿਟ ਨੇ। ਅਤੇ ਕਾਰਪੋਰੇਟ ਸਰਵਿਸਿਜ ਮੈਨੇਜਰ ਜੋਈ ਬਰਾੜ, ਉਹਨਾਂ ਦਾ ਜਿਹੜਾ ਟੋਟਲ ਪੈਕੇਜ ਆ ਉਹ $331,661 ਰਿਹਾ, ਜਿਹਦੇ ਵਿੱਚ ਬੇਸ ਸੈਲਰੀ $302,000 ਦੀ ਹੈ। ਇਹਨਾਂ ਨੰਬਰਸ ਦੇ ਵਿੱਚ ਕੋਈ ਵਿਕੇਸ਼ਨ ਪੇ, ਸਿੱਖ ਗ੍ਰੈਚੁਇਟੀ ਪੇਮੈਂਟਸ, ਕੋਈ ਪਰਫੋਰਮੈਂਸ ਪੇ, ਟ੍ਰਾਂਜ਼ਿਟ ਰੀਬੇਟ, ਕੋਈ ਬੈਂਕਡ ਓਵਰ ਟਾਈਮ, ਕੋਈ ਰਿਟਾਇਰਮੈਂਟ ਅਲਾਊਂਸ, ਵਹੀਕਲ ਅਲਾਊਂਸ ਜਾਂ ਕੋਈ ਹੋਰ ਜਿਹੜੇ ਟੈਕਸੇਬਲ ਬੈਨੀਫਿਟਸ ਨੇ ਉਹ ਸ਼ਾਮਲ ਨਹੀਂ ਹਨ। ਇਹਨਾਂ ਦੇ ਵਿੱਚ ਜੇ ਕੋਈ ਕੋਸਟ, ਮੰਨ ਲਓ ਸਿਟੀ ਨੇ ਕਿਸੇ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਮੈਂਬਰਸ਼ਿਪ ਵਾਸਤੇ ਆਪਣੀ ਇੰਪਲੋਈ ਦੀ ਪੇ ਕੀਤੀ ਆ, ਕਿਸੇ ਕਾਨਫਰੰਸ ਦੀ ਫੀਸ ਅਦਾ ਕੀਤੀ, ਕੋਈ ਟ੍ਰੇਨਿੰਗ ਜਾਂ ਸੈਮੀਨਾਰ ਵਾਸਤੇ ਪੈਸੇ ਦਿੱਤੇ, ਜਾਂ ਬਿਜ਼ਨਸ ਰਿਲੇਟਿਡ ਟਰੈਵਲ ਐਕਸਪੈਂਸਿਸ ਅਦਾ ਕੀਤੇ, ਉਹ ਵੀ ਇਹਦੇ ਵਿੱਚ ਸ਼ਾਮਲ ਨਹੀਂ ਹਨ, ਕਿਉਂਕਿ ਉਹ ਤਾਂ ਖਰਚਿਆਂ ਦੀ ਭਰਪਾਈ ਹੈ, ਉਹ ਕੰਪਨਸੇਸ਼ਨ ਦਾ ਹਿੱਸਾ ਨਹੀਂ ਹੈ। ਸੋ ਇਹ ਜਿਹੜੇ ਟੋਟਲ ਨੰਬਰਸ ਨੇ, ਜੇ ਤੁਸੀਂ ਵੇਖਦੇ ਹੋ 2025 ਦੇ ਵਿੱਚ ਪਿਛਲੇ ਸਾਲ ਸਿਟੀ ਆਫ ਸਰੀ ਦੇ ਮੁਲਾਜ਼ਮਾਂ ਦਾ ਟੋਟਲ ਜਿਹੜਾ ਪੇਰੋਲ ਸੀ ਉਹ $240,580,825 ਸੀ, ਅਤੇ ਇਹਦੇ ਵਿੱਚ ਔਨ ਟੌਪ ਆਫ ਦੈਟ $15,686,000 ਦੇ ਬੈਨੀਫਿਟਸ ਨੇ, ਅਤ੆ ਤਕਰੀਬਨ 13.5 ਲੱਖ ਦੇ ਐਕਸਪੈਂਸਿਸ ਨੇ ਜਿਹੜੇ ਪੇ ਹੋਏ ਨੇ। ਸੋ ਟੋਟਲ ਪੇਰੋਲ ਜਿਹੜਾ ਸਿਟੀ ਆਫ ਸਰੀ ਦਾ ਹੈ ਪਿਛਲੇ ਸਾਲ ਦਾ, ਉਹ ਸੈਲਰੀਜ਼ ਅਤੇ ਬੈਨੀਫਿਟਸ ਅਤੇ ਐਕਸਪੈਂਸਿਸ ਜੇ ਆਪਾਂ ਮਿਲਾ ਕੇ ਵੇਖੀਏ ਤਾਂ ਇਹ ਤਕਰੀਬਨ $256 million ਤੋਂ ਵੀ ਉੱਪਰ ਜਾਂਦਾ ਹੈ। ਦੈਟਸ ਫੋਰ ਦਾ ਲਾਸਟ ਈਅਰ। ਐਕਚੁਲੀ ਜਿਹੜਾ ਟੋਟਲ ਹੈ $257.6 million ਕੰਬਾਈਂਡ ਆ ਇਹ ਸਾਰਾ ਪੇਰੋਲ ਸਿਟੀ ਆਫ ਸਰੀ ਦਾ, $257.6 million।